ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਧਰਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰ ਹੈ। ਸੰਤ ਉਧਰਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ। ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ। ਚਰਨ ਕਮਲ ਕੀ ਓਟ ਉਧਰੇ ਸਗਲ ਜਨ। ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ। ਤੋਟ ਨ ਆਵੈ ਮੂਲ ਸੰਚਿਆ ਨਾਮ ਧਨ। ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ। ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ। ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ। ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਰਾਜਾਨ ਰਾਜ ਸਤਿਗੁਰੂ ਭਾਨਾਨ ਭਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਖਸ਼ਿਸ਼ਾਂ ਭਰੇ ਸੱਚਖੰਡ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ, ਇਹ ਸੁਭਾਗੀਆਂ ਘੜੀਆਂ ਸਾਡੀ ਝੋਲੀ ਵਿੱਚ ਪਾਈਆਂ ਤਾਂ ਜੋ ਇਸ ਪਾਵਨ ਪਵਿੱਤਰ ਧੁਰੋਂ ਦਰਗਾਹੋ ਆਈ ਹੋਈ ਪਾਵਨ ਅਕਾਲੀ ਬਾਣੀ ਦੀ ਵਿਚਾਰ ਕਰਕੇ ਆਪਣੇ ਜੀਵਨ ਦਾ ਮੂਲ ਅਤੇ ਆਪਣੇ ਜੀਵਨ ਦੀ ਅਨੋਖੀ ਖੇਡ ਨੂੰ ਸਮਝ ਸਕੀਏ। ਇਸ ਪਾਵਨ ਅਸਥਾਨ ਦੀ ਨਿੱਤ ਦੀ ਮਰਿਆਦਾ ਜੋ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਪਵਿੱਤਰ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁਖਵਾਕ ਦੀ ਵਿਚਾਰ ਇਸ ਅਸਥਾਨ ਤੋਂ ਸਤਿਗੁਰੂ ਆਪ ਬਖਸ਼ਿਸ਼ ਕਰਕੇ ਕਰਵਾਉਂਦੇ ਨੇ। ਆਓ ਵਿਚਾਰ ਆਰੰਭਣ ਤੋਂ ਪਹਿਲਾਂ ਇੱਕ ਵਾਰ ਮਨੇ ਬਿਰਤੀਆਂ ਇਕਾਗਰ ਕਰੀਏ, ਆਪਣੀ ਅੰਤਰ ਆਤਮਾ ਨੂੰ ਇਹ ਮਹਿਸੂਸ ਕਰਾਈਏ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅੱਜ ਵੀ ਹਾਜ਼ਰ ਨਾਜ਼ਰ ਵਰਤ ਰਹੇ ਨੇ। ਦੋਵੇਂ ਹੱਥ ਜੋੜ ਕਰਕੇ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਧਰਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ।
ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੇ ਰੂਪ ਵਿੱਚ ਆਏ ਹੋਏ ਸ਼ਬਦ ਜੋ ਕਿ ਜੈਤ ਸਰੀ ਕੀ ਵਾਰ ਦੇ ਵਿੱਚੋਂ ਹਨ। ਜੈਤ ਸਰੀ ਕੀ ਵਾਰ ਦੀ 17ਵੀਂ ਪੌੜੀ ਦੀ ਅਤੇ ਸਲੋਕ ਦੀ ਵਿਚਾਰ ਅੱਜ ਹੋਵੇਗੀ। ਸੰਸਾਰ ਦੇ ਤਖਤੇ ਦੇ ਉੱਤੇ ਪੂਰੇ ਵਿਸ਼ਵ ਦੇ ਅੰਦਰ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਦਾ ਘਰ ਐਸੀਆਂ ਰਹਿਮਤਾਂ ਬਖਸ਼ਿਸ਼ਾਂ ਵਰਤਾ ਰਿਹਾ ਜਿਸ ਤਰ੍ਹਾਂ ਦਿਨ ਦੀ ਸ਼ੁਰੂਆਤ ਵੇਲੇ ਹਰ ਇੱਕ ਮਾਤਾ ਪਿਤਾ ਆਪਣੇ ਬੱਚੇ ਨੂੰ ਘਰ ਤੋਂ ਬਾਹਰ ਘੱਲਣ ਲੱਗਿਆਂ ਕੋਈ ਨਾ ਕੋਈ ਸੀਖ ਦੇ ਕੇ ਭੇਜਦੇ ਆ ਕਿ ਦਿਨ ਚੜਿਆ ਹੈ ਬੱਚਾ, ਤੂੰ ਜੀਵਨ ਦੇ ਵਿੱਚ ਚੰਗੇ ਕੰਮ ਕਰਨੇ, ਜੀਵਨ ਵਿੱਚ ਮੁਨਾਫੇ ਵਾਲੇ ਕਾਰਜ ਕਰਨੇ। ਬਸ ਠੀਕ ਉਸੇ ਤਰ੍ਹਾਂ ਮਾਤਾ ਪਿਤਾ ਦੇ ਰੂਪ ਦੇ ਵਿੱਚ ਇੱਕ ਮਾਂ ਪਿਓ ਦੀ ਤਰ੍ਹਾਂ ਲਾਡ ਲਡਾ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਵਰਤ ਕਰਕੇ ਹਰ ਰੋਜ਼ ਆਪਣੀ ਸ਼ਰਨ ਆਏ ਹੋਏ ਸਿੱਖ ਨੂੰ ਉਪਦੇਸ਼ ਕਰਦੇ ਨੇ ਕਿ ਅੱਜ ਦਿਨ ਦੀ ਸ਼ੁਰੂਆਤ ਹੋਈ ਹੈ, ਇਹ ਦਿਨ ਤੇਰੇ ਵਾਸਤੇ ਬੰਦਗੀ ਦੀ ਕ੍ਰਾਂਤੀ ਬਣ ਜਾਵੇ। ਅੱਜ ਦੇ ਦਿਨ ਤੂੰ ਆਪਣੇ ਜੀਵਨ ਵਿੱਚ ਬਦਲਾਵ ਲੈ ਕੇ ਆ ਤਾਂ ਜੋ ਤੇਰਾ ਸੰਸਾਰ ਤੇ ਆਉਣਾ ਸਫਲਾ ਹੋ ਜਾਵੇ। ਇਸ ਲਈ ਰੋਜ਼ਾਨਾ ਹੀ ਗੁਰੂ ਘਰਾਂ ਦੇ ਵਿੱਚ ਜਿੱਥੇ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਉੱਥੇ ਤਖ਼ਤ ਸਾਹਿਬਾਨਾਂ ਦੇ ਉੱਪਰ ਵੀ ਜਾਂ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਅੰਮ੍ਰਿਤ ਵੇਲੇ ਜਦੋਂ ਹੁਕਮਨਾਮਾ ਸਾਹਿਬ ਆਉਂਦਾ ਹੈ ਤਾਂ ਉਸ ਦੀ ਵਿਚਾਰ ਜ਼ਰੂਰ ਕੀਤੀ ਜਾਂਦੀ ਹੈ, ਕਿਉਂਕਿ ਇਹ ਸਤਿਗੁਰਾਂ ਦਾ ਹੁਕਮ ਹੈ। ਅਸੀਂ ਸ਼ਬਦ ਵਰਤਦੇ ਹਾਂ ਹੁਕਮਨਾਮਾ, ਭਾਵ ਸਤਿਗੁਰੂ ਨੇ ਸਾਨੂੰ ਇਹ ਹੁਕਮ ਕੀਤਾ ਤੇ ਸਾਡਾ ਫਰਜ਼ ਹੈ ਅਸੀਂ ਆਪਣੇ ਜੀਵਨ ਵਿੱਚ ਉਸ ਹੁਕਮ ਨੂੰ ਲਾਗੂ ਵੀ ਕਰਨਾ। ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਸਤਿਗੁਰੂ ਇੱਕ ਤਾਂ ਨਾਮ ਦੀ ਵਡਿਆਈ ਦੱਸਦੇ ਨੇ, ਦੂਸਰਾ ਕੀਰਤਨ ਦੀ ਵਡਿਆਈ ਦੱਸਦੇ ਨੇ ਕਿ ਕੀਰਤਨ ਸੁਣ ਕਰਕੇ ਜਾਂ ਪਰਮਾਤਮਾ ਦਾ ਕੀਰਤਨ ਕਰਕੇ ਪਰਮਾਤਮਾ ਦੀ ਸਿਫਤ ਕਰਕੇ ਕੀ ਪ੍ਰਾਪਤ ਹੁੰਦਾ ਹੈ, ਤੇ ਤੀਸਰਾ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਪ੍ਰਤਾਪ ਬਾਰੇ ਦੱਸਦੇ ਆ ਕਿ ਦੁਨੀਆਂ ਦੇ ਵਿੱਚ ਰਾਜੇ ਮਹਾਰਾਜੇ ਹੁੰਦੇ ਨੇ, ਬਾਦਸ਼ਾਹ ਹੁੰਦੇ ਨੇ, ਹਰ ਇੱਕ ਅਹੁਦੇਦਾਰ ਦਾ ਇੱਕ ਆਪਣਾ ਪ੍ਰਤਾਪ ਹੈ, ਪਰ ਜਿਤਨੇ ਵੀ ਰਾਜੇ ਮਹਾਰਾਜੇ ਬਾਦਸ਼ਾਹ ਨੇ ਦੁਨੀਆਂ ਦੇ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਕਉ ਹਰ ਸਮਾਨ ਨਹੀਂ ਰਾਜਾ। ਸੰਸਾਰ ਦੇ ਬਾਦਸ਼ਾਹਾਂ ਦਾ ਪ੍ਰਤਾਪ ਕੁਝ ਕੇ ਸਮੇਂ ਦਾ ਹੁੰਦਾ, ਪਰ ਅੱਜ ਦੇ ਸ਼ਬਦ ਵਿੱਚ ਸਤਿਗੁਰੂ ਉਸ ਅਕਾਲ ਪੁਰਖ ਦੇ ਪ੍ਰਤਾਪ ਤੋਂ ਜਾਣੂ ਕਰਾਉਣਗੇ ਜਿਹਦੇ ਪ੍ਰਤਾਪ ਦੇ ਨਾਲ ਸਾਰਾ ਬ੍ਰਹਿਮੰਡ ਚੱਲ ਰਿਹਾ, ਜਿਹਦੇ ਪ੍ਰਤਾਪ ਦੇ ਨਾਲ ਐਸੀ ਬਖਸ਼ਿਸ਼ ਹੁੰਦੀ ਹੈ ਕਿ ਬੰਦੇ ਦੇ ਅੰਦਰੋਂ ਮੌਤ ਦਾ ਭੈ ਵੀ ਖਤਮ ਹੋ ਜਾਂਦਾ। ਸੋ ਸਭ ਤੋਂ ਪਹਿਲਾਂ ਪੰਚਮ ਪਾਤਸ਼ਾਹ ਜੀ ਬਚਨ ਕਰਦੇ ਨੇ, ਸੰਤ ਉਧਰਨ ਦਿਆਲੰ। ਦੇਖੋ ਸੰਸਾਰ ਦੇ ਤਖਤੇ ਦੇ ਉੱਤੇ ਜਨਮ ਹੁੰਦਾ ਹੈ ਇਨਸਾਨਾਂ ਦਾ, ਹਰ ਇੱਕ ਦਾ ਇੱਕੋ ਤਰੀਕੇ ਦੇ ਨਾਲ। ਹਰ ਇੱਕ ਵਿਅਕਤੀ ਮਾਤਾ ਦੇ ਗਰਭ ਤੋਂ ਜਨਮ ਲੈਂਦਾ, ਜਨਮ ਦਾ ਤਰੀਕਾ ਸਭ ਦਾ ਇੱਕੋ ਜਿਹਾ, ਪਰ ਮਰਨ ਦਾ ਤਰੀਕਾ ਸਭ ਦਾ ਵੱਖੋ ਵੱਖਰਾ ਹੁੰਦਾ। ਜਦੋਂ ਦੁਨਿਆਵੀ ਬੰਦਾ ਕੋਈ ਮਰ ਜਾਂਦਾ, ਕੋਈ ਉਹਨੂੰ ਬਹੁਤਾ ਯਾਦ ਨਹੀਂ ਕਰਦਾ, ਪਰਿਵਾਰ ਵਾਲੇ ਕਰਦੇ ਹੋਣਗੇ, ਪਰ ਜਦੋਂ ਕੋਈ ਸੰਤ ਬਣਦਾ, ਭਗਤੀ ਕਰਦਾ, ਇਬਾਦਤ ਕਰਦਾ, ਪਹਿਲਾਂ ਤਾਂ ਭਗਤੀ ਕਰਕੇ ਜਦੋਂ ਸੰਤ ਦੇ ਗੁਣ ਅੰਦਰ ਆਉਂਦੇ ਨੇ ਸੰਸਾਰ ਦਾ, ਉਹ ਭਲਾ ਕਰਦਾ ਹੈ, ਤੇ ਸੰਸਾਰ ਦਾ ਭਲਾ ਉਹੀ ਕਰ ਸਕਦਾ ਜਿਹਨੇ ਪਹਿਲਾਂ ਆਪਣੇ ਆਪ ਦਾ ਭਲਾ ਕੀਤਾ ਹੋਵੇ। ਅੱਜ ਬੜਾ ਰਿਵਾਜ ਚੱਲਦਾ ਦੂਸਰਿਆਂ ਦਾ ਭਲਾ ਕਰਨ ਦਾ, ਉਹ ਵੀ ਵਿਖਾਵੇ ਦੇ ਮਾਤਰ ਹੈ। ਕੋਈ ਕਿਸੇ ਨੂੰ ਪੰਜੀ ਦੇ ਦੇਵੇ ਤੇ ਉਹ ਵੀ ਪਹਿਲਾਂ ਸੋਸ਼ਲ ਮੀਡੀਆ ਤੇ ਵਿਖਾਉਂਦਾ ਕਿ ਮੈਂ ਭਲਾ ਕਰ ਰਿਹਾ ਲੋਕਾਂ ਦਾ, ਪਰ ਅਸਲ ਵਿੱਚ ਜਿਹੜਾ ਬੰਦਾ ਪਹਿਲਾਂ ਆਪਣੀ ਆਤਮਾ ਦਾ ਭਲਾ ਨਹੀਂ ਕਰ ਸਕਿਆ ਉਹ ਦੂਸਰੇ ਦਾ ਭਲਾ ਵੀ ਕੀ ਕਰਕੇ ਵਿਖਾਵੇਗਾ। ਸੋ ਸੰਸਾਰ ਤੇ ਜਿਹੜੇ ਸੰਤ ਦੇ ਗੁਣ ਧਾਰਨ ਕਰਦੇ ਨੇ ਉਹਨਾਂ ਦਾ ਉਧਾਰ ਹੁੰਦਾ, ਤੇ ਜਿਨ੍ਹਾਂ ਦਾ ਉਧਾਰ ਹੋ ਜਾਂਦਾ ਉਹ ਮਰ ਕੇ ਵੀ ਦੁਨੀਆਂ ਦਾ ਭਲਾ ਹੀ ਕਰਕੇ ਜਾਂਦੇ ਆ। ਪਰ ਸਤਿਗੁਰੂ ਕਹਿੰਦੇ ਉਹਨਾਂ ਦਾ ਉਧਾਰ ਹੁੰਦਾ ਕਿਵੇਂ ਹੈ, ਕਹਿੰਦੇ ਸੰਤ ਦਾ ਉਧਾਰ ਤਾਂ ਹੀ ਹੁੰਦਾ ਜੇ ਆਸਰੰਗ ਗੋਪਾਲ ਕੀਰਤਨ ਹੈ, ਜੇ ਉਹਦਾ मन दा अंदर कीर्तन दा आसरा होवे, भाव परमात्मा दी वडियाई दा आसरा होवे, दुनिया दी झूठियां खुशामदा ना करे। जेड़ा दुनिया दी खुशामदा करदा है, दुनिया दी वडियाइयां करदा है, वह बहुती देर फिर सुखी नहीं रह सकता। पर जेड़ा परमात्मा दी वडियाइयां करदा है, उहदे सिर ते आरा भी चल जावे ते उहनूं कोई दुखी नहीं कर सकता। इसलिए संत जना दा ताई उधार हुंदा है जे उहनां दे मन दे विच अकाल पुरख वाहिगुरु परमात्मा दे कीर्तन दा आसरा है।
निर्मलं संत संगेन ओट नानक परमेश्वर है।
पर कहिंदे संत दा गुण है उह निर्मल हुंदा है, संसारक मैल तो रहत हुंदा है, उहनूं संसार दी मैल नहीं लगी हुंदी, भाव हंकार तो निर्लेप हुंदा है, अपनी वडियाई नहीं कराउंदा, अपनी पूजा नहीं कराउंदा। खालसा जी संत होई है जेड़ा अपना आप कदे ना जनावे, बल्कि रब दा परमात्मा दे घर दा दास बन के जीवन बतीत करे। जेड़ा लोकां नूं अपने मगर लावेगा, सच जाणियो ओ खुद ता डुब्या है, तुहानूं भी डोब के विखावेगा। इसलिए कई बार भुलेखा पै जांदा, अज कलयुग दा समा लोक बहुत छेती प्रभावित हो जांदे ने पखंड तों, वहमां भरमां तों। पर जेड़े लोग माया लुटदे आ, विखावा करदे आ, कोई ना कोई मंत्रां दी ताकत विखाउंदे आ, सतगुरु कहिंदे ओह खुद भी डुब्बणगे ते तुहानूं भी डोबणगे। संत असली ओही हुंदा है जिन्हूं माया दी मैल ना लगी होवे, जिन्हूं संसार दी हंगतां दी मैल ना लगी होवे, ते संत ओह है जिहड़ा गुरु दरबार दे विच आ करके केवल यही बेनती करदा, मोको कोई ना जानत कहियत दास तुम्हारा, के मैनू कोई ना जाने, जे कोई जाने एहो जाने मैं गुरु नानक दे घर दा सेवक हां, चाकर हां, हम कूकर तेरे दरबार भौंके आगे बदन पसार, मैं गुरु नानक दे घर दा कुत्ता हां। असली साध ओही है जिहड़ा गुरु नानक दे घर दा सेवक बन के रहिंदा। सतगुरु कहिंदे जिहड़े संत कीर्तन दा आसरा तकदे आ, उन्हां दा उधार हुंदा, वह मैल तो रहत हो जांदे ने। जेड़े मैल तो रहत ने उन्हां दी जे संगत कीती जावे ते उन्हां दी संगत विच जाके सानू भी रंग लग जांदा है। साधु दी गुरमुख दी संगत विच जाके रंग लगदा कि परमात्मा दी ओट दा पता लग जांदा है। दुनिया दी ओट नहीं, उत्थे समझ पै जांदी है, धर जीअरे इक टेक तूं लाहे बडानी आस, उत्थे जाके ए समझ पै जांदी है कि अकाल पुरख तो बिना, परमात्मा तो बिना कोई भी संसार ते वड्डा नहीं। सब ते वड्डा सतगुर नानक जिनकल राखी मेरी। खालसा जी संतां बारे गुरमुखां बारे सतगुरु ने बचन किया, मैं तिन के गुरसिखां दे जीवन की सांझ जरूर आप जी दे चरणा विच पावांगा। एक महात्मा होए ने खालसा पंथ दे अंदर जिन्हां दा नाम होया संत बाबा मित सिंह जी, निहंग सिंह जी। हजूर साहब दी धरती ते जो बुढ़े दल दे विच रह करके माता साहब देवां जी दे अस्थान दी बहुत वड्डी सेवा इन्हां ने कीती। इन्हां दा जन्म जगराओं दे नज़दीक मंडियाणी नगर दे विच होया। कहिंदे 7-8 साल दी उम्र सी। वेखो कीर्तन दा आसरा की है। कीर्तन आपां वी सुणदे आं, पर कीर्तन सुन के उस शब्द नूं कमाउंदे नहीं, शब्द दी विचार नहीं करदे। कहिंदे इस नगर दे विच बाबा जी हजे 7-8 साल दी उम्र विच सन, बुढ़े दल दी वहीर दा उतारा होया। अमृत वेले दीवान सजे, आसा की वार दा कीर्तन हो रहा सी। रागी सिंघां ने शब्द पढ़िया, बहुत जन्म बिछरे थे माधव, एह जन्म तुम्हारे लेखे। कहिंदे इह शब्द दे बोल जदों कन्नां विच पए, बहुत ज्यादा वैराग विच आ गए। वेखो 7-8 साल दी उम्र है, पर मन विच सोचण लगे, मैं ते अपनी उम्र बर्बाद कर दित्ती इतनी ज्यादा, मैं अपना जन्म कलगियां वाले दे लेखे कदों लावांगा। ऐसा प्रेम कलगियां वाले नाल पिया के अपने माता पिता नूं कहा, मैं अज तो बाद केवल ते केवल इस कलगियां वाले दे चरणां विच सेवा करनी है। कहिंदे सिंघां दे नाल दमदमा साहब दी धरती ते आ गए। ਆ ਕਰਕੇ ਸੰਥਿਆ ਲੈਣੀ ਆਰੰਭ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਿੱਖਿਆ, ਦਸਮ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਿੱਖਿਆ, ਸਰਬਲੋਕ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਥਿਆ ਲਈ, ਗੁਰ ਇਤਿਹਾਸ ਸਿੱਖਿਆ। ਉਮਰ ਵੱਡੀ ਹੋਈ ਤੇ ਕਹਿੰਦੇ ਅੰਮ੍ਰਿਤ ਛਕਣ ਲਈ ਤਿਆਰ ਕੀਤਾ ਆਪਣੇ ਮਨ ਨੂੰ, ਅੰਮ੍ਰਿਤ ਛਕਣ ਗਏ। ਕਹਿੰਦੇ ਅੰਮ੍ਰਿਤ ਸੰਚਾਰ ਦੀ ਸਮਾਪਤੀ ਹੋ ਗਈ ਤੇ ਵੇਖੋ ਮਨ ਵਿੱਚ ਇਹ ਨਹੀਂ ਆਇਆ ਵੀ ਚਲੋ ਇੱਥੇ ਅੰਮ੍ਰਿਤ ਦੀ ਸਮਾਪਤੀ ਹੋ ਗਈ, ਕਿਤੇ ਹੋਰੋਂ ਛਕ ਲਾਂਗੇ। ਕਹਿੰਦੇ ਬਹੁਤ ਜ਼ਿਆਦਾ ਵੈਰਾਗ ਕਰਨ ਲੱਗ ਪਏ, ਰੋਣ ਲੱਗ ਪਏ। ਇੱਕ ਗੁਰਮੁਖ ਨੇ ਪੁੱਛਿਆ ਰੋਂਦਾ ਕਾਸ ਤੋਂ? ਕਹਿੰਦੇ ਇੰਨੀ ਉਮਰ ਗਵਾ ਦਿੱਤੀ, ਅੱਜ ਪੌਲ ਲੈਣੀ ਸੀ, ਪਤਾ ਨਹੀਂ ਕੈਸੇ ਭਾ ਗਏ, ਕਲਗੀਆਂ ਵਾਲੇ ਨੇ ਖੰਡੇ ਦੀ ਪੌਲ ਵੀ ਨਹੀਂ ਦਿੱਤੀ। ਇੱਥੇ ਸਾਰੀ ਸਾਰੀ ਉਮਰ ਬਤਾ ਦਿੰਦੇ ਨੇ, ਫਿਰ ਵੀ ਮਨ ਵਿੱਚ ਕਦੇ ਨਹੀਂ ਆਉਂਦਾ ਵੀ ਕਲਗੀਆਂ ਵਾਲੇ ਨੇ ਚਾਰੇ ਲਾਲ ਵਾਰ ਦਿੱਤੇ, ਮੈਂ ਹਾਲੇ ਤੱਕ ਖੰਡੇ ਦੀ ਪੌਲ ਵੀ ਨਾ ਲੈ ਸਕਿਆ, ਮੈਂ ਹਾਲੇ ਤੱਕ ਕੇਸਾਂ ਧਾਰੀ ਵੀ ਨਾ ਹੋ ਸਕਿਆ, ਮੈਂ ਹਾਲੇ ਤੱਕ ਸਿੱਖੀ ਵੀ ਨਿਭਾ ਨਾ ਸਕਿਆ। ਅਖੀਰ ਅੰਮ੍ਰਿਤ ਛਕਿਆ, ਚਮਕੌਰ ਸਾਹਿਬ ਦੀ ਧਰਤੀ ਤੇ ਸ਼ਹੀਦਾਂ ਦੇ ਅਸਥਾਨਾਂ ਤੇ ਸੇਵਾ ਕੀਤੀ। ਇੱਥੇ ਫਿਰ ਇੱਕ ਬਾਬਾ ਧਰਮ ਸਿੰਘ ਜੀ ਇਹਨਾਂ ਦੇ ਨਾਲ ਮਿਲ ਗਏ ਤੇ ਦੋਵੇਂ ਜਾਣਾਂ ਨੂੰ ਪਤਾ ਲੱਗਾ ਕਿ ਇੱਕ ਮਾਤਾ ਸਾਹਿਬ ਦੇਵਾਂ ਜੀ ਦਾ ਅਸਥਾਨ ਹੈ ਨੰਦੇੜ ਦੀ ਧਰਤੀ ਤੇ, ਕੋਈ ਸੇਵਾ ਨਹੀਂ ਕਰਦਾ, ਨਾ ਹੀ ਉੱਥੇ ਕੋਈ ਇਮਾਰਤ ਬਣੀ ਹੈ, ਕੇਵਲ ਛਾਨੀ ਪਈ ਹੋਈ ਹੈ। ਕਹਿੰਦੇ ਦੋਵੇਂ ਗੁਰਸਿੱਖ ਅਰਦਾਸਾਂ ਕਰਕੇ ਚਮਕੌਰ ਸਾਹਿਬ ਦੀ ਧਰਤੀ ਤੋਂ ਗਏ। ਜਦੋਂ ਉਸ ਥਾਂ ਤੇ ਪਹੁੰਚੇ, ਕਹਿੰਦੇ ਦੋ ਤਿੰਨ ਟੀਣ ਦੀਆਂ ਚਾਦਰਾਂ ਨੰਦੇੜ ਤੋਂ ਖਰੀਦ ਲਈਆਂ, ਸਿਰ ਤੇ ਧਰਨੀਆਂ ਤੇ ਮਾਤਾ ਸਾਹਿਬ ਦੇਵਾਂ ਜੀ ਦਾ ਜਿੱਥੇ ਅੱਜ ਸਥਾਨ ਹੈ ਉੱਥੇ ਜਾ ਕਰਕੇ ਉਹ ਟੀਣ ਦੀਆਂ ਚਾਦਰਾਂ ਆਪ ਹੀ ਲਾ ਕੇ ਦਰਖਤ ਦੇ ਹੇਠਾਂ ਬੈਠ ਗਏ। ਸਾਰਾ ਦਿਨ ਕਹਿੰਦੇ ਕੀਰਤਨ ਕਰੀ ਜਾਣਾ, ਗੁਰੂ ਗੁਰੂ ਜਪੀ ਜਾਣਾ। ਪਹਿਲਾਂ ਉਹਦੀ ਕੋਈ ਆਮਦਨੀ ਨਹੀਂ ਸੀ, ਕੋਈ ਇਮਾਰਤ ਨਹੀਂ ਸੀ, ਉੱਥੇ ਇਹਨਾਂ ਨੇ ਜਾ ਕਰਕੇ ਗੁਰੂ ਗੁਰੂ ਜਪਿਆ। ਅੱਜ ਉੱਥੇ ਮੱਥਾ ਟੇਕਣ ਵਾਲਿਆਂ ਦੀ ਕਤਾਰ ਹੀ ਨਹੀਂ ਮੁੱਕਦੀ। ਖਾਲਸਾ ਜੀ, ਮੈਂ ਬੇਨਤੀ ਤਾਂ ਕਰ ਰਿਹਾ, ਇੱਕ ਬੜੀ ਵੱਡੀ ਘਟਨਾ ਵਾਪਰੀ ਜੀਵਨ ਵਿੱਚ। ਬਾਬਾ ਮਿਤ ਸਿੰਘ ਨਿਹੰਗ ਸਿੰਘ ਦਾ ਪ੍ਰਤਾਪ ਵੇਖ ਕੇ ਮਰਹੱਟੇ, ਦੱਖਣੀ, ਮੁਸਲਮਾਨ ਸਾਰੇ ਆ ਕਰਕੇ ਇਹਨਾਂ ਨੂੰ ਮਿਲਿਆ ਕਰਦੇ, ਬਖਸ਼ਿਸ਼ਾਂ ਲੈਂਦੇ। ਹੈਦਰਾਬਾਦ ਦੇ ਨਵਾਬ ਨੂੰ ਜਦੋਂ ਪਤਾ ਲੱਗਾ ਵੀ ਇਸ ਤਰ੍ਹਾਂ ਕੋਈ ਨਿਹੰਗ ਸਿੰਘ ਬਾਬਾ ਮਿਤ ਸਿੰਘ ਜੀ ਆਏ ਨੇ, ਸਾਰੇ ਸਤਿਕਾਰ ਕਰਦੇ ਆ, ਉਹਨੇ ਵਜ਼ੀਰਾਂ ਦੇ ਹੱਥ ਚਿੱਠੀ ਭੇਜੀ। ਚਿੱਠੀ ਦੇ ਵਿੱਚ ਲਿਖਿਆ ਸੀ ਕਿ ਸਾਡੇ ਮਹਿਲਾਂ ਵਿੱਚ ਆ ਕਰਕੇ ਸਾਨੂੰ ਦੀਦਾਰੇ ਦਿੱਤੇ ਜਾਣ, ਤੇ ਬਾਬਾ ਮਿਤ ਸਿੰਘ ਜੀ ਨੇ ਮਨ੍ਹਾ ਕਰ ਦਿੱਤਾ। ਕਹਿੰਦੇ ਦੁਬਾਰਾ ਫਿਰ ਚਿੱਠੀ ਆਈ, ਬਾਬਾ ਮਿਤ ਸਿੰਘ ਜੀ ਨੂੰ ਹੈਦਰਾਬਾਦ ਦੇ ਨਵਾਬ ਨੇ ਕਿਹਾ ਜੀ ਮਹਿਲਾਂ ਵਿੱਚ ਆਇਆ ਜਾਵੇ। ਬਾਬਾ ਮਿਤ ਸਿੰਘ ਜੀ ਕਹਿੰਦੇ ਜੇ ਤੇ ਆ ਹੁੰਦਾ ਆਮ ਸਰੀਰ ਮਿੱਟੀ ਦਾ ਪੁਤਲਾ, ਫਿਰ ਤਾਂ ਭਾਵੇਂ ਜਿੱਥੇ ਕਹਿੰਦਾ ਆ ਜਾਂਦੇ, ਪਰ ਜਿੱਦਣ ਦੀ ਖੰਡੇ ਦੀ ਪੌਲ ਲੈ ਕਰਕੇ ਕਲਗੀਆਂ ਵਾਲੇ ਦਾ ਨਿਲੰਬਰੀ ਬਾਣਾ ਤਨ ਤੇ ਧਾਰਨ ਕੀਤਾ, ਜਿੱਦਣ ਦਾ ਸਿਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਝੁਕਾਇਆ, ਬਸ ਉਸ ਤੋਂ ਬਾਅਦ ਫਿਰ ਕਿਸੇ ਦੁਨਿਆਵੀ ਅਹੁਦੇਦਾਰ ਅੱਗੇ ਝੁਕਣ ਦਾ ਦਿਲ ਹੀ ਨਹੀਂ ਕਰਦਾ। ਖਾਲਸਾ ਜੀ ਇਹ ਬਚਨ ਕੀਤਾ, ਨਵਾਬ ਨੂੰ ਪਤਾ ਲੱਗਾ, ਵੇਖੋ ਇਹ ਰੁਤਬਾ ਸੀ, ਉਹ ਖੁਦ ਚੱਲ ਕੇ ਮਿਲਣ ਆਇਆ। ਤੇ ਜਿਸ ਤਰ੍ਹਾਂ ਆਮ ਸੰਗਤ ਨੂੰ ਪੰਗਤ ਵਿੱਚ ਬਿਠਾ ਕੇ ਛਕਾਇਆ ਜਾਂਦਾ, ਉਸ ਤਰ੍ਹਾਂ ਲੰਗਰ ਛਕਾਇਆ। ਤੇ ਬਾਬਾ ਮਿਤ ਸਿੰਘ ਜੀ ਨੇ ਇੱਕ ਗੱਲ ਹਰ ਇੱਕ ਆਪਣੇ ਵਿਦਿਆਰਥੀ ਨੂੰ ਸਿਖਾਈ ਕਿ ਤੁਸੀਂ ਸਿਰ ਤੇ ਦਸਤਾਰ ਕਲਗੀਆਂ ਵਾਲੇ ਦੀ ਸਜਾਈ ਹੈ, ਤਨ ਤੇ ਬਾਣਾ ਕਲਗੀਆਂ ਵਾਲੇ ਦਾ ਸਜਾਇਆ, ਚੇਤੇ ਰੱਖਿਓ ਬੰਦ ਬੰਦ ਕੱਟਿਆ ਜਾਵੇ, ਪਰ ਦੁਨੀਆਂ ਦੇ ਕਿਸੇ ਬਾਦਸ਼ਾਹ ਦੀ ਝੂਠੀ ਖੁਸ਼ਾਮਦੀ ਨਾ ਕਰਿਓ। ਕਿਉਂ? ਇਹ ਬਾਣਾ ਪਾਉਣਾ ਬੱਚਿਆਂ ਦੀ ਖੇਡ ਨਹੀਂ, ਇਹ ਬਾਣਾ ਕਲਗੀਆਂ ਵਾਲੇ ਦੀ ਅਨਮੋਲਕ ਦਾਤ ਹੈ। ਇਸ ਤਰ੍ਹਾਂ ਜੀਵਨ ਕਮਾਇਆ। ਤੇ ਇੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ, ਕੀਰਤਨ ਕਰਨਾ ਬਹੁਤ ਵੱਡੀ ਦਾਤ ਹੈ। ਗੁਰੂ ਨਾਨਕ ਖੁਦ ਵਰਤੇ ਤੇ ਤਾਂ ਹੀ ਸ਼ਬਦ ਦਾ ਕੀਰਤਨ ਹੋ ਸਕਦਾ। ਭਾਈ ਮਨਸ਼ਾ ਸਿੰਘ ਜੀ ਹਜ਼ੂਰੀ ਕੀਰਤਨੀਏ ਹਰਿਮੰਦਰ ਸਾਹਿਬ ਦੇ, ਕਹਿੰਦੇ ਬਹੁਤ ਜ਼ਿਆਦਾ ਭਿੱਜ ਕੇ ਗੁਰੂ ਰਾਮਦਾਸ ਦੇ ਘਰ ਵਿੱਚ ਕੀਰਤਨ ਕਰਦੇ। ਸੰਗਤ ਨੇ ਜਦੋਂ ਕੀਰਤਨ ਸੁਣਿਆ, ਕਰਨਾ ਸੱਚਮੁੱਚ, ਕਹਿੰਦੇ ਜਿਹੜਾ ਸ਼ਬਦ ਸੁਣ ਲੈਂਦਾ ਸੀ ਉੱਠ ਕੇ ਜਾਂਦਾ ਹੀ ਨਹੀਂ ਸੀ, ਜਿੱਥੇ ਕੰਨ ਵਿੱਚ ਆਵਾਜ਼ ਪੈਂਦੀ ਸੀ ਉੱਥੇ ਹੀ ਚੌਂਕੜਾ ਲਾ ਕੇ ਬੈਠ ਜਾਂਦੇ ਸੀ। ਬੰਦਗੀ ਹੋਵੇ, ਇਬਾਦਤ ਹੋਵੇ ਨਾ, ਤੇ ਖਾਲਸਾ ਜੀ ਬੋਲ ਵੀ ਦੂਸਰੇ ਨੂੰ ਪ੍ਰਭਾਵਿਤ ਕਰਦੇ ਆ। ਪੜ੍ਹੇ ਪੜ੍ਹਾਏ ਸਿੱਖੇ ਸਿਖਾਇਆਂ ਨਾਲ ਗੱਲ ਨਹੀਂ ਬਣਦੀ। ਗੁਰੂ ਨਾਨਕ ਦੇ ਘਰ ਦੀ ਗੱਲ ਕੀਤੀ ਤਾਂ ਜਾਂਦੀ ਹੈ ਜੇ ਪੱਲੇ ਕੋਈ ਇਬਾਦਤ ਬੰਦਗੀ ਵੀ ਹੋਵੇ। ਭਾਈ ਮਨਸ਼ਾ ਸਿੰਘ ਬੰਦਗੀ ਵਾਲੀ ਰੂਹ ਸਨ। ਕਹਿੰਦੇ ਕੀਰਤਨ ਤਾਂ ਬਹੁਤ ਸੋਹਣਾ ਕਰਦੇ ਸੀ, ਸੰਸਾਰਕ ਪੱਖੋਂ ਮਾਇਆ ਦੀ ਕਮੀ ਸੀ, ਮਾਇਆ ਦੀ ਘਾਟ ਸੀ। ਇੱਕ ਦਿਨ ਕੀਰਤਨ ਕਰਨ ਜਾ ਰਹੇ ਸਨ ਤੇ ਜਿਹੜਾ ਤਨ ਤੇ ਚੋਲਾ ਪਾਇਆ ਸੀ, ਬਾਣਾ ਪਾਇਆ ਸੀ, ਉਹ ਥੋੜਾ ਜਿਹਾ ਛਿੱਜਿਆ ਫਟਿਆ ਹੋਇਆ ਸੀ। ਸੰਗਤ ਨੂੰ ਵੀ ਪਤਾ ਸੀ ਕਿ ਬਹੁਤੀ ਮਾਇਆ ਤਾਂ ਭਾਈ ਸਾਹਿਬ ਕੋਲ ਨਹੀਂ। ਇਹ ਗੱਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਭਾਈ ਮਨਸ਼ਾ ਸਿੰਘ ਦਾ ਸੁਭਾਅ ਪਤਾ ਸੀ ਵੀ ਉਹ ਖੁਦ ਚੱਲ ਕੇ ਤਾਂ ਨਹੀਂ ਆਉਣਗੇ, ਕਿਉਂਕਿ ਜਦੋਂ ਵੀ ਇਹਨਾਂ ਨੂੰ ਕਿਸੇ ਨੇ ਕਹਿਣਾ ਵੀ ਆ ਕੇ ਸਾਡੇ ਮਹਿਲਾਂ ਵਿੱਚ ਗਾ ਕੇ ਵਿਖਾਓ, ਤੇ ਭਾਈ ਮਨਸ਼ਾ ਸਿੰਘ ਨੇ ਕਹਿਣਾ ਯਾਦ ਰੱਖੋ ਸਭ ਤੋਂ ਪਹਿਲਾਂ ਕੀਰਤਨੀਆਂ ਸੀ ਭਾਈ ਮਰਦਾਨਾ, ਤੇ ਭਾਈ ਮਰਦਾਨੇ ਨੂੰ ਗੁਰੂ ਨਾਨਕ ਨੇ ਰਬਾਬ ਪਕੜਾ ਕੇ ਇੱਕ ਗੱਲ ਕਹੀ ਸੀ, ਮਰਦਾਨਿਆ ਤੇਰਾ ਗਲਾ, ਤੇਰੇ ਸ਼ਬਦ ਜਦੋਂ ਵੀ ਨਿਕਲਣ, ਤੇਰੇ ਗਲੇ ਵਿੱਚੋਂ ਆਵਾਜ਼ ਜਦੋਂ ਵੀ ਬਾਹਰ ਆਵੇ, ਕੇਵਲ ਉਸ ਅਕਾਲ ਪੁਰਖ ਦੀ ਸਿਫਤ ਵਾਸਤੇ ਆਵੇ ਤੇ ਅਕਾਲ ਪੁਰਖ ਦੇ ਦਰਬਾਰ ਵਿੱਚ ਬਾਹਰ ਆਵੇ, ਦੁਨਿਆਵੀ ਕਿਸੇ ਬਾਦਸ਼ਾਹ ਦੀ ਸਿਫਤਾਂ ਵਾਸਤੇ ਬਾਹਰ ਨਾ ਆਵੇ। ਭਾਈ ਮਨਸ਼ਾ ਸਿੰਘ ਨੇ ਕਹਿਣਾ ਮੈਂ ਗੁਰੂ ਰਾਮਦਾਸ ਦੇ ਘਰ ਨੂੰ ਛੱਡ ਕੇ ਕਿਤੇ ਹੋਰ ਕੀਰਤਨ ਕਰਨ ਨਹੀਂ ਜਾਵਾਂਗਾ, ਮੈਂ ਇੱਕ ਬੇਨਤੀ ਕਰਾਂ। ਦੇਖੋ ਮਾਇਆ ਦੀ ਲੋੜ ਤਾਂ ਸਾਰਿਆਂ ਨੂੰ ਹੈ, ਸਾਡੇ ਪ੍ਰਚਾਰਕ ਸ਼੍ਰੇਣੀ ਦੇ ਵੀਰ ਵੀ ਬਾਹਰ ਜਾਂਦੇ ਆ, ਦਾਸ ਵੀ ਜਾਂਦਾ, ਪਰ ਮੈਂ ਗੁਸਤਾਖੀ ਦੀ ਮਾਫ਼ੀ ਮੰਗਦਾ, ਮੈਂ ਸਭ ਦਾ ਬੱਚਾ, ਮੈਂ ਇੱਕ ਬੇਨਤੀ ਕਰਾਂਗਾ, ਬਾਹਰ ਜਾਓ। ਪੰਜਾਬ ਦੀ ਆਮ ਸੰਗਤ ਵੀ ਬਾਹਰ ਜਾਂਦੀ ਹੈ, ਬਾਹਰ ਜਾਓ ਵਿਦੇਸ਼ਾਂ ਵਿੱਚ, ਪਰ ਮਾਇਆ ਜੇ ਕਮਾਉਣੀ ਹੈ ਮਾਇਆ ਕਮਾ ਕੇ ਵਾਪਸ ਵੀ ਆ ਜਾਓ। ਪ੍ਰਚਾਰਕਾਂ ਨੇ ਸੰਗਤ ਨੂੰ ਕੀ ਸਮਝਾਉਣਾ, ਪ੍ਰਚਾਰਕ ਤਾਂ ਆਪ ਵਿਦੇਸ਼ਾਂ ਦੀਆਂ ਪੀਆਰਾਂ ਲਾ ਕੇ ਉੱਥੇ ਪੱਕੇ ਹੋਈ ਜਾਂਦੇ। ਆ ਪੰਜਾਬ ਦੀ ਧਰਤੀ ਤੇ ਲਹੂ ਡੁੱਲ ਗਿਆ, ਇੱਕ ਇੱਕ ਲੱਖ ਗੁਰੂ ਕਾ ਸਿੱਖ ਇੱਕ ਦਿਨ ਵਿੱਚ ਸ਼ਹੀਦ ਹੋ ਗਿਆ। ਬਾਬਾ ਜੱਸਾ ਸਿੰਘ ਆਲੂ ਵਾਲੀਆਂ ਨੇ ਤਾਂ ਪੰਜਾਬ ਦੀ ਧਰਤੀ ਨਹੀਂ ਛੱਡੀ, ਪ੍ਰਚਾਰਕਾਂ ਨੇ ਬਾਹਰ ਨੂੰ ਮੂੰਹ ਕੀਤੇ। ਸੋ ਸੰਗਤ ਨੂੰ ਤੇ ਆਪਾਂ ਇੱਥੇ ਰਹਿਣ ਲਈ ਪ੍ਰੇਰਨਾ, ਮੈਂ ਮਾਫ਼ੀ ਮੰਗਦਾ, ਬਾਹਰ ਜਾਣਾ ਚਾਹੀਦਾ, ਪਰ ਜੋ ਸਾਡੇ ਫਰਜ਼ ਪੰਜਾਬ ਦੀ ਧਰਤੀ ਵਾਸਤੇ ਨੇ ਉਹਨਾਂ ਨੂੰ ਵੀ ਨਿਭਾਈਏ। ਸੋ ਮੈਨੂੰ ਮਾਫ਼ ਕਰਨਾ ਰਹੋ ਵਿਚਾਰ, ਭਾਈ ਮਨਸ਼ਾ ਸਿੰਘ ਹਰਿਮੰਦਰ ਸਾਹਿਬ ਛੱਡ ਕੇ ਕਿਤੇ ਨਹੀਂ ਗਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਖੁਦ ਚੱਲ ਕੇ ਆਏ, ਬੂਹਾ ਖੜਕਾਇਆ, ਪੁੱਛਿਆ ਕੌਣ ਹੈ। ਵਜ਼ੀਰਾਂ ਨੇ ਕਿਹਾ ਮਹਾਰਾਜਾ ਤੁਹਾਡੀ ਮਦਦ ਕਰਨ ਲਈ ਆਇਆ। ਭਾਈ ਮਨਸ਼ਾ ਸਿੰਘ ਨੇ ਜਵਾਬ ਨਹੀਂ ਦਿੱਤਾ। ਦੂਸਰੀ ਵਾਰ ਕਿਹਾ ਜੀ ਬੂਹਾ ਖੋਲੋ, ਸ਼ੇਰੇ ਪੰਜਾਬ ਚੱਲ ਕੇ ਆਇਆ। ਭਾਈ ਮਨਸ਼ਾ ਸਿੰਘ ਕਹਿੰਦੇ ਜੇ ਮਨਸ਼ਾ ਸਿੰਘ ਆਮ ਮਿੱਟੀ ਦਾ ਪੁਤਲਾ ਹੁੰਦਾ ਤੇ ਰਾਜੇ ਤੋਂ ਮਦਦ ਜ਼ਰੂਰ ਲੈਂਦਾ, ਪਰ ਮੈਨੂੰ ਮਾਫ਼ ਕਰਿਓ, ਮੈਂ ਪਹਿਲਾਂ ਗੁਰੂ ਰਾਮਦਾਸ ਦੇ ਘਰ ਦਾ ਕੀਰਤਨੀਆ ਤੇ ਗੁਰੂ ਰਾਮਦਾਸ ਦੇ ਘਰ ਵਿੱਚ ਜਦੋਂ ਦਾ ਮੱਥਾ ਟੇਕਿਆ, ਗੁਰੂ ਅੱਗੇ ਝੋਲੀ ਅੱਡਣੀ ਸਿੱਖੀ ਹੈ, ਕਿਸੇ ਬੰਦੇ ਅੱਗੇ ਝੋਲੀ ਅੱਡਣੀ ਨਹੀਂ ਸਿੱਖੀ। ਇਹ ਜੀਵਨ, ਇਹ ਮਸ਼ਕਤਾਂ ਘਾਲੀਆਂ ਸਾਡੇ ਪੂਰਵਜਾਂ ਨੇ, ਤਾਂ ਸਿੱਖੀ ਦਾ ਅਕਸ਼ ਇੰਨਾ ਉੱਚਾ ਗਿਆ। ਇੱਕ ਤੀਸਰਾ ਬਚਨ ਮੈਂ ਸੁਣਾਵਾਂ, ਕਿਉਂਕਿ ਉਹਨਾਂ ਗੁਰਮੁਖਾਂ ਦੇ ਜੀਵਨ ਬਾਰੇ ਸਤਿਗੁਰੂ ਨੇ ਕਿਹਾ ਜਿਨ੍ਹਾਂ ਨੇ ਕੀਰਤਨ ਨੂੰ ਆਸਰਾ ਬਣਾਇਆ। ਇੱਕ ਬਾਬਾ ਸਾਹਿਬ ਸਿੰਘ ਜੀ ਕਲਾਧਾਰੀ ਜੀ ਹੋਏ, ਅੰਗਰੇਜ਼ ਹਕੂਮਤ ਵੇਲੇ ਤਹਿਸੀਲਦਾਰ ਦੀ ਨੌਕਰੀ ਕਰਿਆ ਕਰਦੇ ਸਨ। ਪਟਿਆਲੇ ਵਿਖੇ ਇੱਕ ਅਸਥਾਨ ਹੈ ਸ਼ਹੀਦਾਂ ਦਾ, ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਮੀਤ ਜਥੇਦਾਰ ਹੋਏ ਬਾਬਾ ਬੰਬਾ ਸਿੰਘ, ਉਹਨਾਂ ਦਾ ਸ਼ਹੀਦੀ ਅਸਥਾਨ। ਅੰਗਰੇਜ਼ਾਂ ਨੇ ਹਮਲਾ ਕੀਤਾ, 30,000 ਸਿੱਖ ਇੱਕੋ ਵਾਰ ਦੇ ਵਿੱਚ ਉਸ ਥਾਂ ਤੇ ਸ਼ਹੀਦੀ ਪਾ ਗਿਆ। ਇਹ ਭਾਰਤ ਦੀ ਹਕੂਮਤ ਦੀ ਵੀ ਤਰਾਸਦੀ ਹੈ ਵੀ ਭਾਰਤ ਦੀ ਹਕੂਮਤ ਨੇ ਬੱਚਿਆਂ ਨੂੰ ਔਰੰਗਜ਼ੇਬ ਦਾ, ਸ਼ੇਰ ਸ਼ਾਹ ਸੂਰੀ ਦਾ ਤੇ ਰੋਮੀਓ ਜੂਲੀਅਟ ਦਾ ਇਤਿਹਾਸ ਤਾਂ ਜ਼ਰੂਰ ਪੜ੍ਹਾਇਆ, ਪਰ ਜਿਨ੍ਹਾਂ ਨੇ ਮੁਗਲਾਂ ਦੀ ਜੜ ਪੱਟੀ, ਜਿਨ੍ਹਾਂ ਸ਼ਹੀਦਾਂ ਨੇ ਅੰਗਰੇਜ਼ ਹਕੂਮਤ ਨੂੰ ਮਿੱਟੀ ਚਟਾਈ ਹਾਰ ਦੀ, ਉਹ ਬਾਬਾ ਹਨੂੰਮਾਨ ਸਿੰਘ ਵਰਗੇ ਯੋਧਿਆਂ ਦਾ ਜਿਨ੍ਹਾਂ ਨੇ ਭਾਰਤ ਦੇ ਵਿੱਚੋਂ ਅੰਗਰੇਜ਼ਾਂ ਨੂੰ ਭਜਾਇਆ, ਉਹਨਾਂ ਯੋਧਿਆਂ ਦਾ ਇਤਿਹਾਸ ਭਾਰਤ ਦੀ ਹਕੂਮਤ ਬੱਚਿਆਂ ਨੂੰ ਪੜ੍ਹਾ ਨਾ ਸਕੀ। ਪਰ ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਭਾਰਤ ਆਜ਼ਾਦ ਹੋਇਆ ਸੀ। ਖਾਲਸਾ ਜੀ ਉਸ ਥਾਂ ਦੇ ਉੱਤੇ ਬਾਬਾ ਸਾਹਿਬ ਸਿੰਘ ਜੀ ਅਕਸਰ ਨਮਸਕਾਰ ਕਰਨ ਕਰੇ ਜਾਇਆ ਕਰਦੇ। ਕਹਿੰਦੇ ਮੱਥਾ ਟੇਕਣ ਗਏ, ਕੀਰਤਨ ਹੋ ਰਿਹਾ ਸੀ, ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ, ਦਰਵੇਸਾਂ ਨੂੰ ਲੋੜੀ ਹੈ ਰੁੱਖਾਂ ਦੀ ਜਾਰਾਂਦ। ਇਹ ਬਚਨ ਜਦੋਂ ਸੁਣਿਆ ਤੇ ਮਨ ਵਿੱਚ ਵਿਚਾਰ ਕੀਤੀ ਵੀ ਗੁਰੂ ਤਾਂ ਕਹਿ ਰਿਹਾ ਵੀ ਕੱਲਾ ਸਾਹਿਬ ਦੀ ਅਕਾਲ ਪੁਰਖ ਦੀ ਚਾਕਰੀ ਕਰਨੀ ਹੈ, ਦੁਨੀਆਂ ਦੀ ਆਸ, ਦੁਨੀਆਂ ਦੀ ਟੇਕ ਛੱਡ ਕੇ ਅਕਾਲ ਪੁਰਖ ਨੂੰ ਸਮਰਪਿਤ ਹੋਣਾ, ਤੇ ਜੇ ਰੱਬ ਦੇ ਫਕੀਰ ਬਣਨਾ, ਰੱਬ ਦੇ ਪਿਆਰਿਆਂ ਦਾ ਜਿਗਰਾ ਦਰਖਤ ਵਰਗਾ ਹੋਣਾ ਚਾਹੀਦਾ ਵੀ ਦਰਖਤ ਨੂੰ ਕੋਈ ਪੱਥਰ ਵੀ ਮਾਰੇ, ਦਰਖਤ ਸ਼ਿਕਵਾ ਨਹੀਂ ਕਰਦਾ ਬਲਕਿ ਬਦਲੇ ਵਿੱਚ ਫਲ ਹੀ ਦਿੰਦਾ ਹੈ। ਦਰਖਤ ਨੂੰ ਕੋਈ ਪੱਥਰ ਵੀ ਮਾਰੇ ਦਰਖਤ ਫਿਰ ਵੀ ਰੋਸ ਨਹੀਂ ਕਰਦਾ, ਬਦਲੇ ਵਿੱਚ ਛਾਂ ਹੀ ਦਿੰਦਾ ਹੈ। ਇਹ ਬਚਣ ਦੀ ਵਿਚਾਰ ਕਰਦੇ ਕਰਦੇ ਗੰਭੀਰ ਅਵਸਥਾ ਵਿੱਚ ਬਾਹਰ ਨੂੰ ਆਏ। ਬਾਹਰ ਇੱਕ ਗੁਰੂ ਕੀ ਲਾਡਲੀ ਫੌਜ, ਉਹ ਆਪਣਾ ਘੋੜਾ ਸ਼ਿੰਗਾਰ ਰਿਹਾ ਸੀ। ਕਹਿੰਦੇ ਬਾਬਾ ਸਾਹਿਬ ਸਿੰਘ ਜੀ ਪੁੱਛਦੇ ਆ, ਗੁਰਮੁਖੋ ਇਹ ਘੋੜਾ ਤੁਹਾਡਾ ਹੈ? ਉਹ ਕਹਿਣ ਲੱਗੇ, ਨਹੀਂ ਮੇਰਾ ਨਹੀਂ ਹੈ, ਇਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਹੈ। ਇਹ ਸਮਰਪਣ ਭਾਵ ਹੈ ਗੁਰਸਿੱਖਾਂ ਦਾ। ਇੱਥੇ ਬੰਦਾ ਇੱਕ ਬਾਲਟੀ ਚੱਕ ਲਵੇ, ਸੇਵਾ ਕਰ ਲਵੇ, ਉਹ ਸਾਰੀ ਉਮਰ ਸੁਣਾਈ ਜਾਂਦਾ ਬਾਲਟੀ ਮੇਰੀ ਹੈ, ਹੱਥ ਨਾ ਲਾਈ। ਪਰ ਇੱਥੇ ਉਹ ਸਿੱਖ ਹੋਏ ਆ ਜਿਹੜੇ ਘੋੜਿਆਂ ਨੂੰ ਪੱਠੇ ਪਾਉਂਦੇ, ਘੋੜਿਆਂ ਦੀ ਇੰਨੀ ਸੇਵਾ ਕਰਦੇ, ਫਿਰ ਵੀ ਆਪਣਾ ਆਪ ਨਹੀਂ ਜਣਾਉਂਦੇ। ਕਹਿੰਦੇ ਕਲਗੀਆਂ ਵਾਲੇ ਦੀ ਸਵਾਰੀ ਹੈ, ਸਾਨੂੰ ਤੇ ਸੇਵਾ ਵਾਸਤੇ ਮਿਲੀ ਹੈ। ਬਚਨ ਨੇ ਬੜਾ ਪ੍ਰਭਾਵਿਤ ਕੀਤਾ, ਪੁੱਛਣ ਲੱਗੇ ਤੁਹਾਨੂੰ ਇਹ ਸੇਵਾ ਕਰਨ ਦਾ ਮਿਲਦਾ ਕੀ ਹੈ, ਕੀ ਮੁੱਲ ਮਿਲਦਾ, ਕੀ ਤਨਖਾਹ ਮਿਲਦੀ ਹੈ? ਉਹ ਨਿਹੰਗ ਸਿੰਘ ਕਹਿਣ ਲੱਗਾ, ਕਹਿੰਦਾ ਦੁਨੀਆਂ ਦੀ ਤਨਖਾਹਾਂ, ਦੁਨੀਆਂ ਦੀ ਮਾਇਆ, ਦੁਨੀਆਂ ਦੀ ਦੌਲਤ ਕਿਸੇ ਕੰਮ ਨਹੀਂ ਆਉਂਦੀ। ਦੁਨੀਆਂ ਦੀ ਦੌਲਤ ਤੇ ਇੱਥੇ ਕੰਮ ਨਹੀਂ ਆਉਂਦੀ, ਪਰਲੋਕ ਵਿੱਚ ਕੀ ਆਵੇਗੀ? ਆ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਕਰਕੇ ਕਲਗੀਆਂ ਵਾਲੇ ਦੀ ਮਿਲਦੀ ਹੈ ਬਖਸ਼ਿਸ਼, ਤੇ ਕਲਗੀਆਂ ਵਾਲੇ ਦੀ ਬਖਸ਼ਿਸ਼ ਲੋਕ ਵਿੱਚ ਵੀ ਸਹਾਈ ਹੁੰਦੀ ਹੈ, ਪਰਲੋਕ ਵਿੱਚ ਵੀ ਸਹਾਈ ਹੁੰਦੀ ਹੈ। ਇਹ ਬਚਨ ਕੀਤਾ, ਕਹਿੰਦੇ ਐਸਾ ਮਨ ਤੇ ਡੂੰਘਾ ਪ੍ਰਭਾਵ ਪਿਆ, ਬਾਬਾ ਸਾਹਿਬ ਸਿੰਘ ਜੀ ਨੌਕਰੀ ਛੱਡ ਕਰਕੇ ਖੰਡੇ ਬਾਟੇ ਦੀ ਪੌਲ ਲੈ ਕਰਕੇ ਖਾਲਸਾ ਜੀ ਸੇਵਾ ਕਰਨ ਲੱਗ ਪਏ। ਸਾਰਾ ਸਾਰਾ ਦਿਨ ਗੁਰੂ ਗੁਰੂ ਜਪੀ ਜਾਣਾ, ਇਬਾਦਤ ਕਰੀ ਜਾਣੀ। ਸਮਾਂ ਆਇਆ ਉਹ ਬਾਅਦ ਵਿੱਚ ਦਲ ਪੰਥ ਬੁੱਢੇ ਦਲ ਦੇ ਫਿਰ ਜਥੇਦਾਰ ਵੀ ਬਣੇ। ਪਰ ਤਾਂ ਹੋਇਆ ਜੇ ਉਹਨਾਂ ਨੇ ਕੀਰਤਨ ਭਾਵਨਾ ਨਾਲ ਸੁਣਿਆ। ਬਾਬਾ ਮੇਤ ਸਿੰਘ ਨੇ ਕੀਰਤਨ ਭਾਵਨਾ ਨਾਲ ਸੁਣਿਆ, ਭਾਈ ਮਨਸ਼ਾ ਸਿੰਘ ਨੇ ਕੀਰਤਨ ਭਾਵਨਾ ਨਾਲ ਕਰਕੇ ਵਿਖਾਇਆ, ਤਾਂ ਜਾ ਕਰਕੇ ਇਹ ਬਖਸ਼ਿਸ਼ਾਂ ਰਹਿਮਤਾਂ ਹੋਈਆਂ ਵੀ ਸਾਹਮਣੇ ਦੁਨੀਆਂ ਦੇ ਬਾਦਸ਼ਾਹ ਵੀ ਖੜੇ ਹੋਣ ਤੇ ਗੁਰੂ ਕਾ ਸਿੱਖ ਤਾਂ ਵੀ ਗੁਰੂ ਦੇ ਭਰੋਸੇ ਕਹਿ ਰਿਹਾ ਹੋਵੇ। ਕਹੂ ਹਰ ਸਮਾਨ ਨਹੀਂ ਰਾਜਾ, ਗੁਰੂ ਨੂੰ ਕਹਿ ਰਿਹਾ ਹੋਵੇ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਇਹ ਸਿੱਖਾਂ ਦੀ ਭਾਵਨਾ ਹੈ। ਸਤਿਗੁਰੂ ਕਹਿੰਦੇ ਐਸੇ ਮਾਇਆ ਦੇ ਮੈਲ ਤੋਂ ਰਹਿਤ ਜਿਹੜੇ ਗੁਰਮੁਖ ਪਿਆਰੇ ਨੇ ਨਾ, ਜਿਨ੍ਹਾਂ ਨੂੰ ਪਰਮਾਤਮਾ ਦੀ ਓਟ ਹੈ, ਪਰਮਾਤਮਾ ਦਾ ਆਸਰਾ ਹੈ, ਜੇ ਉਹਨਾਂ ਦੀ ਸੰਗਤ ਕੀਤੀ ਜਾਵੇ ਤੇ ਤੈਨੂੰ ਵੀ ਬੰਦਗੀ ਦੀ ਇਬਾਦਤ ਦੀ ਜਾਗ ਲੱਗ ਜਾਵੇਗੀ।
ਚੰਦਨ ਚੰਦਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ।
ਖਾਲਸਾ ਜੀ, ਦੁਨੀਆਂ ਦੇ ਅੰਦਰ ਤੁਸੀਂ ਸਾਰੇ ਇੱਕ ਗੱਲ ਸੁਣੀ ਹੋਵੇਗੀ ਵੀ ਚੰਦਨ ਦੀ ਤਸੀਰ ਠੰਡੀ ਹੁੰਦੀ ਹੈ, ਤੇ ਚੰਦਨ ਦਾ ਲੇਪ ਲਗਾਇਆ ਜਾਂਦਾ ਪਿੰਡੇ ਦੇ ਉੱਤੇ, ਮਸਤਕ ਦੇ ਉੱਤੇ, ਜਦੋਂ ਕਿਸੇ ਦਾ ਸਿਰ ਭਾਰੀ ਹੋ ਗਿਆ ਹੋਵੇ, ਸਿਰ ਦਰਦ ਕਰ ਰਿਹਾ ਹੋਵੇ, ਕਿਉਂਕਿ ਉਸ ਦੀ ਤਸੀਰ ਨੂੰ ਠੰਡਾ ਮੰਨਿਆ ਜਾਂਦਾ। ਸੋ ਪੁਰਾਣੇ ਸਮੇਂ ਦੇ ਵਿੱਚ ਜੋ ਕਰਮ ਕਾਂਡੀ ਬ੍ਰਾਹਮਣ ਮਤ ਸੀ, ਉਹਨਾਂ ਨੇ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਜੇ ਅੰਦਰ ਦੀ ਅੱਗ ਠੰਡੀ ਕਰਨੀ ਹੈ, ਆਪਣੇ ਪਿੰਡੇ ਦੇ ਉੱਤੇ ਚੰਦਨ ਦਾ ਲੇਪ ਲਗਾ ਲਿਆ ਕਰੋ। ਸਤਿਗੁਰੂ ਕਹਿੰਦੇ ਭਾਈ ਇਹ ਚੰਦਨ ਦੇ ਲੇਪ ਨਾਲ ਬਾਹਰਲੀ ਗਰਮੀ ਬੁੱਝਦੀ ਹੈ, ਬਾਹਰਲੀ ਅੱਗ ਸ਼ਾਂਤ ਹੁੰਦੀ ਹੈ, ਪਰ ਜਿਹੜੀ ਅਗਨੀ ਅੰਦਰ ਲੱਗੀ ਹੋਈ ਹੈ ਨਾ ਸਰੀਰ ਦੇ, ਉਹ ਚੰਦਨ ਦੇ ਲੇਪ ਦੇ ਨਾਲ ਨਹੀਂ ਖਤਮ ਹੁੰਦੀ। ਅੰਦਰ ਤਾਂ ਪੰਜ ਤਰ੍ਹਾਂ ਦੀ ਅੱਗ ਲੱਗੀ ਹੋਈ ਹੈ, ਕਾਇਆ ਆਰਨ ਮਨ ਵਿੱਚ ਲੋਹਾ, ਪੰਜ ਅਗਨ ਤੇ ਤਲਾਗ ਰਹੀ। ਕਹਿੰਦੇ ਆ ਸਰੀਰ ਦੇ ਅੰਦਰ ਭੱਠੀ ਬਲੀ ਜਾਂਦੀ ਤੇ ਪੰਜ ਤਰ੍ਹਾਂ ਦੀ ਅੱਗ ਲੱਗੀ, ਕਿਹੜੀ? ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ। ਹਰ ਇੱਕ ਬੰਦਾ ਇਸ ਅੱਗ ਦੇ ਵਿੱਚ ਸੜ ਰਿਹਾ। ਸਤਿਗੁਰੂ ਕਹਿੰਦੇ ਜੇ ਇਸ ਪੰਜ ਤਰ੍ਹਾਂ ਦੀ ਅੱਗ ਤੋਂ ਜੇ ਬਚਣਾ ਹੈ, ਫਿਰ ਚੰਦਨ ਦੇ ਲੇਪ ਨਾਲ ਨਹੀਂ ਬਚਿਆ ਜਾਣਾ, ਫਿਰ ਚੰਦਰਮਾ ਦੀ ਰੋਸ਼ਨੀ ਦੇ ਹੇਠਾਂ ਚਾਂਦਨੀ ਰਾਤ ਵਿੱਚ ਜਾ ਕੇ ਵੀ ਨਹੀਂ ਬਚਿਆ ਜਾਣਾ। ਇਹ ਬਾਹਰਲੀਆਂ ਗਰਮੀਆਂ ਤਾਂ ਬੁਝਾ ਸਕਦੇ ਆ, ਅੰਦਰ ਜਿਹੜੀ ਹੰਕਾਰ ਦੀ, ਵਾਸ਼ਨਾਵਾਂ ਦੀ ਅੱਗ ਹੈ, ਉਹ ਇਹਨਾਂ ਦੇ ਨਾਲ ਖਤਮ ਨਹੀਂ ਹੋ ਸਕਦੀ।
ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
ਸਤਿਗੁਰੂ ਨੂੰ ਪੁੱਛਿਆ ਪਾਤਸ਼ਾਹ ਇਹ ਅੰਦਰ ਦੀ ਅੱਗ ਕਿਵੇਂ ਸ਼ਾਂਤ ਹੋਵੇਗੀ? ਸਤਿਗੁਰੂ ਕਹਿੰਦੇ ਅੰਦਰ ਦੀ ਅੱਗ ਸ਼ਾਂਤ ਹੋਵੇਗੀ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜਦੋਂ ਅੰਮ੍ਰਿਤ ਵੇਲੇ ਉੱਠ ਕਰਕੇ ਗੁਰੂ ਕਾ ਸਿੱਖ ਵਾਹਿਗੁਰੂ ਵਾਹਿਗੁਰੂ ਗੁਰੂ ਸ਼ਬਦ ਦੇ ਵਿੱਚ ਸੁਰਤ ਜੋੜੇਗਾ, ਨਾਮ ਦਾ ਖੰਡਾ ਖੜਕਾਏਗਾ, ਜਦੋਂ ਵਾਹਿਗੁਰੂ ਵਾਹਿਗੁਰੂ ਜਪੇਗਾ ਉਦੋਂ ਅੰਦਰ ਦੀ ਅੱਗ ਸ਼ਾਂਤ ਹੋਵੇਗੀ, ਉਦੋਂ ਤੱਕ ਨਹੀਂ ਹੋ ਸਕਦੀ। ਆਪ ਜੀ ਨੇ ਸੁਣਿਆ ਹੋਵੇਗਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਦੇ ਦਰਬਾਰ ਦੇ ਅੰਦਰ ਇੱਕ ਸਾਧੂ ਆਇਆ, ਕਹਿੰਦੇ ਬੜੇ ਸਾਲਾਂ ਤੋਂ ਮੌਨ ਧਾਰਨ ਕੀਤਾ ਹੋਇਆ ਸੀ, ਬੋਲਦਾ ਹੀ ਨਹੀਂ ਸੀ, ਸਾਰੇ ਦੇ ਸਾਰੇ ਪਿੰਡੇ ਦੇ ਉੱਤੇ ਸਵਾਹ ਵੀ ਮਲੀ ਹੋਈ ਸੀ। ਛੇਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਆ ਕੇ ਲੋਕਾਂ ਨੂੰ ਵਿਖਾ ਕੇ ਮਾਲਾ ਫੇਰੇ। ਭਾਈ ਸਾਹਿਬ ਭਾਈ ਸੁਥਰਾ ਜੀ ਕਰਦੇ ਸੀ ਚੌਰ ਸਾਹਿਬ, ਉਸ ਸਾਧੂ ਦਾ ਨਾਮ ਸੀ ਸੀਤਲ ਦਾਸ। ਭਾਈ ਸਾਹਿਬ ਚੌਰ ਸਾਹਿਬ ਕਰਦੇ ਤੇ ਭਾਈ ਸਾਹਿਬ ਜਿਹੜੇ ਗੁਰੂ ਕੇ ਸਿੱਖ ਹੁੰਦੇ ਨੇ ਉਹਨਾਂ ਨੂੰ ਸਭ ਦਾ ਪਤਾ ਹੁੰਦਾ ਕੌਣ ਵਿਖਾਵਾ ਕਰਦਾ ਤੇ ਕੌਣ ਅੰਦਰੋਂ ਜੁੜਿਆ। ਕਹਿੰਦੇ ਸਾਧੂ ਨੇ ਜਦੋਂ ਮਾਲਾ ਫੇਰਨੀ ਉਹਨੇ ਇੱਕ ਅੱਖ ਖੋਲ ਕੇ ਵੇਖ ਲੈਣਾ ਕੋਈ ਵਹਿੰਦਾ ਵੀ ਹੈ ਕਿ ਨਹੀਂ। ਮਾਲਾ ਫੇਰਨ ਦਾ ਲਾਭ ਵੀ ਤਾਂ ਹੀ ਹੈ ਜੇ ਕੋਈ ਵਹਿੰਦਾ ਹੋਵੇ। ਸਾਡੇ ਵਿੱਚ ਵੀ ਬਹੁਤ ਚੱਲ ਪਿਆ, ਜਦੋਂ ਚਾਰ ਕੇ ਬੰਦੇ ਇਕੱਠੇ ਹੋ ਜਾਣ ਫਿਰ ਮਾਲਾ ਫੇਰ ਲੈਣੀ ਹੈ, ਨਾਮ ਜਪ ਲੈਣਾ ਤੇ ਇਕੱਲਿਆਂ ਬਹਿ ਕੇ ਚੁਗਲੀਆਂ ਕਰ ਲੈਣੀਆਂ। ਇਸ ਵਿਖਾਵੇ ਤੋਂ ਗੁਰੂ ਨੇ ਰੋਕਿਆ ਹੈ। ਗੁਰੂ ਕਹਿੰਦਾ ਜੀਓ ਨਿਰਮਲ ਬਾਹਰੋਂ ਨਿਰਮਲ ਹੋ, ਵਿਖਾਵਾ ਨਾ ਕਰ। ਕਹਿੰਦੇ ਸਾਧੂ ਨੇ ਇਸ ਤਰ੍ਹਾਂ ਜਦੋਂ ਵੇਖਣਾ ਭਾਈ ਸੁਥਰਾ ਜੀ ਨੇ ਉਹਨਾਂ ਨੂੰ ਇਸ਼ਾਰਾ ਕਰ ਦੇਣਾ ਕੋਈ ਨਾ ਕੋਈ। ਸਾਧੂ ਨੇ ਫਿਰ ਅੱਖਾਂ ਬੰਦ ਕਰ ਲੈਣੀਆਂ। ਦੋ ਤਿੰਨ ਵਾਰ ਹੋਇਆ ਭਾਈ ਸੁਥਰਾ ਜੀ ਹਟੇ ਨਾ, ਸਾਧੂ ਨੇ ਮਾਲਾ ਵਗਾਈ, ਬੜੇ ਕ੍ਰੋਧ ਵਿੱਚ ਖੜਾ ਹੋ ਕੇ ਸਤਿਗੁਰਾਂ ਨੂੰ ਕਹਿੰਦਾ ਤੁਹਾਡੇ ਸਿੱਖ ਤਾਂ ਬਿਲਕੁਲ ਲਿਹਾਜ਼ ਨਹੀਂ ਕਰਦੇ। ਛੇਵੇਂ ਪਾਤਸ਼ਾਹ ਕਹਿੰਦੇ ਹੋਇਆ ਕੀ? ਕਹਿੰਦਾ ਜਿਹੜਾ ਤੁਹਾਡੇ ਪਿੱਛੇ ਸਿੱਖ ਖੜਾ ਇਹਨੂੰ ਪੁੱਛੋ। ਭਾਈ ਸੁਥਰਾ ਜੀ ਨੂੰ ਮਹਾਰਾਜ ਨੇ ਪੁੱਛਿਆ ਸੁਥਰਿਆ ਕੀ ਹੋਇਆ? ਭਾਈ ਸੁਥਰਾ ਜੀ ਕਹਿੰਦੇ ਮਹਾਰਾਜ ਮੈਂ ਤੇ ਦੱਸਦਾ ਹੀ ਸੀ, ਬਾਹਰੋਂ ਹੀ ਸੀਤਲ ਦਾਸ ਹੈ, ਅੰਦਰੋਂ ਤੇ ਭਾਂਬੜ ਦਾਸ ਹੀ ਹੈ। ਬਾਹਰੋਂ ਹੀ ਸਵਾਹ ਠੰਡੀ ਹੋਈ ਹੈ, ਅੰਦਰੋਂ ਤੇ ਅੱਗ ਦੇ ਭਾਂਬੜ ਪਏ ਮੱਚਦੇ ਆ। ਇਹ ਬਾਹਰੋਂ ਹੀ ਵਿਖਾਵਾ ਕਰਦਾ ਪਾਤਸ਼ਾਹ, ਅੰਦਰੋਂ ਨਹੀਂ ਹਜੇ ਅੱਗ ਬੁੱਝੀ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਹੈ ਇਹੋ ਜਿਹੇ ਵਿਖਾਵੇ ਨਹੀਂ ਕਰਨੇ ਭਾਈ। ਸੀਤਲ ਥੀਵੈ ਨਾਨਕਾ ਜਪੰਦੜੋ ਹਰਨਾਮ। ਇਹ ਕਾਰਨ ਸੀ ਵੀ ਪੰਜਵੇਂ ਪਾਤਸ਼ਾਹ ਤੱਤੀ ਤਵੀ ਤੇ ਬਹਿ ਕਰਕੇ ਵੀ ਠੰਡੇ ਸਨ। ਅੱਜ ਬੰਦੇ ਏਸੀਆਂ ਵਿੱਚ ਬੈਠੇ ਹੁੰਦੇ ਆ, ਸਾਰੇ ਸੁੱਖ ਮਾਣਦੇ ਹੁੰਦੇ ਆ, ਫਿਰ ਵੀ ਹਰ ਇੱਕ ਦੇ ਨਾਲ ਬੜਾ ਕੌੜਾ ਬੋਲਦੇ ਆ, ਬੜਾ ਰੁੱਖਾ ਬੋਲਦੇ ਆ, ਕਿਸੇ ਨਾਲ ਮਿੱਠਾ ਨਹੀਂ ਬੋਲਦੇ। ਪਰ ਗੁਰਬਾਣੀ ਕਹਿੰਦੀ ਹੈ ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਤਨੀ, ਵੀ ਹਰ ਇੱਕ ਦੇ ਨਾਲ ਮਿੱਠਾ ਬੋਲ, ਮਿਠਾਸ ਭਰੇ ਸ਼ਬਦ ਦੀ ਵਰਤੋਂ ਕਰ। ਇਹੀ ਗੁਰੂ ਨਾਨਕ ਦੇ ਸਿੱਖ ਦੀ ਨਿਸ਼ਾਨੀ ਹੈ। ਸੋ ਸਤਿਗੁਰੂ ਕਹਿੰਦੇ ਨਾਮ ਤੋਂ ਬਿਨਾਂ ਅੰਦਰ ਵਾਸ਼ਨਾਵਾਂ ਦੀ ਅੱਗ ਸ਼ਾਂਤ ਨਹੀਂ ਹੁੰਦੀ।
ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਾਨ।
ਸਤਿਗੁਰੂ ਪੌੜੀ ਦੇ ਸ਼ਬਦਾਂ ਦੇ ਵਿੱਚ ਬਚਨ ਕਰਦੇ ਨੇ, ਸਾਡਾ ਸਭ ਦਾ ਸਵਾਲ ਹੈ, ਅਸੀਂ ਗੁਰੂ ਘਰ ਆਉਂਦੇ ਹਾਂ, ਸੇਵਾ ਕਰਦੇ ਹਾਂ, ਸਾਡਾ ਉਧਾਰ ਕਿਵੇਂ ਹੋਵੇਗਾ? ਸਤਿਗੁਰੂ ਕਹਿੰਦੇ ਭਾਈ ਉਧਾਰ ਕਰਨ ਦਾ ਇੱਕੋ ਤਰੀਕਾ, ਚਰਨ ਕਮਲ ਕੀ ਓਟ ਉਧਰੇ ਸਗਲ ਜਨ। ਗੁਰੂ ਦੇ ਚਰਨਾਂ ਦੀ ਓਟ ਆਪਣੇ ਹਿਰਦੇ ਵਿੱਚ ਵਸਾ। ਚਰਨਾਂ ਦੀ ਓਟ ਦਾ ਭਾਵ ਇਹ ਹੈ ਵੀ ਜੇ ਕਹੇ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ। ਤੂੰ ਗੁਰੂ ਨਾਨਕ ਦੇ ਘਰ ਦਾ ਗੁਲਾਮ ਬਣ ਜਾ, ਤੂੰ ਗੁਰੂ ਨਾਨਕ ਦੇ ਚਰਨਾਂ ਵਿੱਚ ਐਸਾ ਸਮਰਪਿਤ ਹੋ ਜਾ ਕਿ ਪਾਤਸ਼ਾਹ ਜੇ ਦੁੱਖ ਵੀ ਆ ਜਾਵੇ ਤਾਂ ਵੀ ਤੇਰੇ ਆ, ਜੇ ਸੁੱਖ ਵੀ ਆ ਜਾਵੇ ਤਾਂ ਵੀ ਤੇਰੇ ਹੀ ਆ। ਭਾਵੇਂ ਵੱਡੇ ਤੋਂ ਵੱਡਾ ਦੁੱਖ ਆ ਜਾਵੇ ਪਾਤਸ਼ਾਹ ਤੇਰੇ ਵੱਜਦੇ ਆ, ਤੂੰ ਕਿਰਪਾ ਕਰੀ ਦੁੱਖ ਭਾਵੇਂ ਆ ਜਾਵੇ ਪਰ ਦੁਨੀਆਂ ਦੀ ਮੁਹਤਾਜਗੀ ਨਾ ਕਰਾਈ, ਦੁਨੀਆਂ ਅੱਗੇ ਝੁਕਣ ਨਾ ਦਵੀ, ਤੂੰ ਕੇਵਲ ਤੇ ਕੇਵਲ ਆਪਣੇ ਚਰਨਾਂ ਦਾ ਦਾਸ ਬਣਾ ਕਰਕੇ, ਚਰਨਾਂ ਦਾ ਸੇਵਕ ਬਣਾ ਕਰਕੇ ਰੱਖੀ, ਆਪਣੇ ਚਰਨਾਂ ਦਾ ਚੱਕਰ ਬਣਾ ਕਰਕੇ ਰੱਖੀ। ਅਸੀਂ ਤੇਰਾ ਦਰ ਛੱਡ ਕੇ ਕਿਤੇ ਹੋਰ ਨਾ ਭਟਕੀਏ, ਇਹ ਚਰਨ ਕਮਲਾਂ ਦੀ ਓਟ ਹੁੰਦੀ ਹੈ। ਮਾਫ ਕਰਨਾ, ਮੈਂ ਇੱਕ ਬੇਨਤੀ ਕਰਨ ਤੋਂ ਗੁਰੇਜ਼ ਨਹੀਂ ਕਰਾਂਗਾ। ਅੱਜ ਸਿੱਖ ਸ਼ਬਦ ਤੋਂ ਟੁੱਟਦੇ ਜਾ ਰਹੇ ਆ, ਸਰੀਰਾਂ ਨਾਲ ਜੁੜਦੇ ਆ। ਵੇਖਿਓ ਇੱਕ ਗੱਲ ਚੇਤੇ ਰੱਖਿਓ, ਜਿੱਦਣ ਭਾਈ ਮੱਖਣ ਸ਼ਾਹ ਲਬਾਣੇ ਦੇ ਪੂਰਵਜ ਗੁਰੂ ਨਾਨਕ ਸਾਹਿਬ ਨੂੰ ਮਿਲੇ ਸੀ ਹਵੇਲੀ ਦੇ ਬਾਹਰ, ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਕਿਹਾ ਸੀ ਆਪਣੇ ਤੋਂ ਦੂਰ ਨਾ ਕਰੋ। ਮਹਾਰਾਜ ਕਹਿੰਦੇ ਜੇ ਸਰੀਰ ਨਾਲ ਜੁੜੋਗੇ ਦੂਰ ਹੋ ਜਾਵੋਗੇ, ਸ਼ਬਦ ਨਾਲ ਜੁੜ ਜਿਓ, ਜਿਹੜਾ ਸ਼ਬਦ ਨਾਲ ਜੁੜਦਾ ਗੁਰੂ ਨਾਨਕ ਕਦੇ ਬਾਂਹ ਨਹੀਂ ਛੱਡਦਾ। ਐਸੀ ਕਿਰਪਾ ਹੋਈ ਉਹਨਾਂ ਦੇ ਹੀ ਵੰਸ਼ ਦੇ ਵਿੱਚੋਂ, ਫਿਰ ਭਾਈ ਮੱਖਣ ਸ਼ਾਹ ਲਬਾਣਾ ਸ਼ਬਦ ਨਾਲ ਜੁੜੇ ਰਹੇ ਤੇ ਖਾਲਸਾ ਜੀ ਧੰਨ ਗੁਰੂ ਤੇਗ ਬਹਾਦਰ ਦੇ ਚਰਨਾਂ ਦਾ ਧਿਆਨ ਟਿਕਾਇਆ। ਮਹਾਰਾਜ ਨੇ ਡੁੱਬਦੇ ਬੇੜੇ ਵਿੱਚ ਸਹਾਇਤਾ ਕੀਤੀ, ਬੇੜਾ ਬੰਨੇ ਲਾ ਦਿੱਤਾ ਤੇ ਕੇਵਲ ਸੁੱਖਾਂ ਵਾਸਤੇ ਨਹੀਂ ਜੁੜੇ, ਭਾਈ ਮੱਖਣ ਸ਼ਾਹ ਲਬਾਣੇ ਦਾ ਲੜਕਾ ਚਮਕੌਰ ਦੀ ਗੜੀ ਵਿੱਚ ਕਲਗੀਆਂ ਵਾਲੇ ਦੇ ਚਰਨਾਂ ਤੋਂ ਆਪਣੀ ਜਾਨ ਵਾਰ ਕੇ ਕੁਰਬਾਨ ਹੋਇਆ, ਸ਼ਹੀਦੀ ਵੀ ਦਿੱਤੀ ਹੈ। ਇਹ ਹੈ ਸ਼ਬਦ ਨਾਲ ਜੁੜਨਾ। ਜਦੋਂ ਸੁੱਖ ਚਾਹੀਦੇ ਨੇ ਸੁੱਖ ਵੀ ਲੈ ਲਿਆ, ਪਰ ਜਦੋਂ ਗੁਰੂ ਅੱਗੇ ਤਨ ਕੁਰਬਾਨ ਕਰਨ ਦੀ ਵਾਰੀ ਆਈ ਹੈ, ਪਿੱਠ ਨਹੀਂ ਵਿਖਾਈ। ਅੱਜ ਬਹੁਤ ਪ੍ਰਭਾਵ ਚੱਲ ਰਿਹਾ, ਕੋਈ ਪਾਸਪੋਰਟਾਂ ਤੇ ਲੀਕਾਂ ਮਾਰੀ ਜਾਂਦਾ, ਕੋਈ ਪਰਚੇ ਕੱਢੀ ਜਾਂਦਾ, ਸਿੱਖ ਉੱਥੇ ਭੱਜੀ ਜਾਂਦੇ। ਚੇਤੇ ਰੱਖਿਓ, ਜੇ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਦਾਤ ਨਹੀਂ ਮਿਲੀ, ਦੁਨੀਆਂ ਦੀ ਕੋਈ ਵੀ ਤਾਕਤ ਤੁਹਾਡੀ ਝੋਲੀ ਵਿੱਚ ਦਾਤ ਨਹੀਂ ਪਾ ਸਕਦੀ। ਜਿੱਦਣ ਝੋਲੀ ਵਿੱਚ ਦਾਤ ਪਏਗੀ ਤੇ ਗੁਰੂ ਰਾਮਦਾਸ ਦੇ ਘਰੋਂ ਹੀ ਦਾਤ ਮਿਲੇਗੀ, ਹੋਰ ਕਿਤੋਂ ਦਾਤ ਨਹੀਂ ਮਿਲਣੀ। ਇਸ ਲਈ ਮਨ ਪੱਕਾ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਵੋ, ਗੁਰੂ ਖਾਲਸਾ ਪੰਥ ਨੂੰ ਸਮਰਪਿਤ ਹੋਵੋ। ਬੰਦ ਬੰਦ ਕੱਟਿਆ ਜਾਵੇ, ਪਰ ਗੁਰੂ ਦੇ ਘਰ ਦਾ ਬੂਹਾ ਨਾ ਛੱਡ ਕੇ ਕਿਤੇ ਜਾਓ, ਭਟਕ ਜਾਵਾਂਗੇ, ਬਰਬਾਦ ਹੋ ਜਾਵਾਂਗੇ। ਸਤਿਗੁਰੂ ਕਹਿੰਦੇ ਜੇ ਉਧਾਰ ਕਰਨਾ ਤੇ ਗੁਰੂ ਨਾਨਕ ਦੇ ਚਰਨਾਂ ਦੀ ਓਟ ਮਨ ਵਿੱਚ ਟਿਕਾ।
ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ,
ਕਿਉਂਕਿ ਜਿਨ੍ਹਾਂ ਦੀ ਚਮਕ ਵੇਖ ਕੇ ਤੂੰ ਭੱਜ ਰਿਹਾ। ਮਹਾਰਜ ਕਹਿੰਦੇ ਤਾਂ ਚਾਰ ਦਿਨ ਆਪਣੀ ਨੌਬਤ ਚੱਲੀ ਬਜਾਏ, ਇਹ ਤਾਂ ਚਾਰ ਦਿਨਾਂ ਦੀ ਚਮਕ ਹੈ ਜਿਹੜੇ ਵਿਖਾਵਾ ਕਰ ਰਹੇ ਨੇ ਤੈਨੂੰ ਦਾਤਾਂ ਦੇਣ ਦਾ। ਇੱਕ ਵਾਰ ਭਾਈ ਦਇਆ ਸਿੰਘ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛਿਆ, ਕਲਗੀਧਰ ਪਾਤਸ਼ਾਹ ਜੀ ਨੂੰ ਕਿਹਾ, ਮਹਾਰਾਜ ਕਲਯੁੱਗ ਦੇ ਲੱਛਣ ਕੀ ਹੋਣਗੇ? ਸਤਿਗੁਰੂ ਕਹਿੰਦੇ ਕਲਯੁੱਗ, ਕਲਯੁੱਗ ਦੇ ਵਿੱਚ ਕਹਿੰਦੇ ਐਸੇ ਐਸੇ ਮਹਾਰਥੀ ਆਉਣਗੇ ਜਿਹੜੇ ਐਸਾ ਝੂਠ ਦਾ ਪਖੰਡ ਕਰਨਗੇ, ਐਸੇ ਵਿਖਾਵੇ ਕਰਨਗੇ। ਕੋਈ ਪਾਣੀਆਂ ਨੂੰ ਫੂਕਾਂ ਮਾਰ ਕੇ ਵਿਖਾਵੇਗਾ, ਕੋਈ ਗੱਦੀਆਂ ਲਾ ਕੇ ਬਵੇਗਾ, ਕੋਈ ਕੰਧਾਂ ਭਜਾ ਭਜਾ ਵਿਖਾਵੇਗਾ, ਕੋਈ ਮਨ ਦੀਆਂ ਬੁੱਝਣ ਦੀਆਂ ਦਾਵਾ ਕਰੇਗਾ। ਭਾਈ ਦਇਆ ਸਿੰਘ ਕਹਿੰਦੇ, ਮਹਾਰਾਜ ਇਹ ਤਾਂ ਫਿਰ ਡੋਲ ਜਾਣਗੇ, ਸਿੱਖਾਂ ਦਾ ਕੀ ਹੋਵੇਗਾ? ਸਤਿਗੁਰੂ ਕਹਿੰਦੇ, ਦਇਆ ਸਿੰਘਾ, ਜਿਹੜਾ ਅੰਮ੍ਰਿਤ ਵੇਲੇ ਉੱਠ ਕਰਕੇ ਜਪਜੀ ਸਾਹਿਬ ਜਾਪ ਸਾਹਿਬ ਤੋ ਪ੍ਰਸਾਦ ਸਵਈਏ ਕਬਿਓ ਬਾਚ ਬੇਨਤੀ ਚੌਪਈ ਸਾਹਿਬ ਆਨੰਦ ਸਾਹਿਬ ਦਾ ਜਾਪ ਕਰੇਗਾ, ਉਹਦੇ ਸਾਹਮਣੇ ਵੱਡੇ ਤੋਂ ਵੱਡਾ ਪ੍ਰਪੰਚ ਹੋ ਜਾਵੇ, ਉਹ ਕਦੇ ਪ੍ਰਭਾਵਿਤ ਨਹੀਂ ਹੋਵੇਗਾ ਜਿਹੜਾ ਅੰਦਰੋਂ ਗੁਰੂ ਨਾਨਕ ਦੀ ਬਾਣੀ ਨਾਲ ਜੁੜਿਆ ਹੋਵੇਗਾ।
ਸਤਿ ਸ੍ਰੀ ਅਕਾਲ।
ਸੋ ਇਸ ਕਰਕੇ ਖਾਲਸਾ ਜੀ, ਬਾਣੀ ਨਾਲ ਇਸ਼ਕ ਕਰੀਏ। ਬਾਬਾ ਦੀਪ ਸਿੰਘ ਸਿਰ ਤਲੀ ਤੇ ਤਾਂ ਹੀ ਟਿਕਾਇਆ ਜੇ ਗੁਰੂ ਗ੍ਰੰਥ ਸਾਹਿਬ ਨਾਲ ਮੁਹੱਬਤ ਹੈ। ਭਾਈ ਮਨੀ ਸਿੰਘ ਨੇ ਬੰਦ ਬੰਦ ਤਾਂ ਹੀ ਕਟਵਾਇਆ ਜੇ ਗੁਰੂ ਗ੍ਰੰਥ ਸਾਹਿਬ ਨਾਲ ਮੁਹੱਬਤ ਹੈ। ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਸਿਰ ਤੇ ਸਹਿਰਾ ਬਣ ਕੇ ਲਾੜੀ ਮੌਤ ਨੂੰ ਵਿਆਹਿਆ, ਅਕਾਲ ਬੁੰਗੇ ਖੜ ਕੇ, ਅਕਾਲ ਤਖ਼ਤ ਖੜ ਕੇ 30,000 ਗਿਲਜਿਆਂ ਦੀ ਫੌਜ ਸਾਹਮਣੇ ਖੜੀ ਹੈ। ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ 30 ਸਿੰਘਾਂ ਨਾਲ ਕਹਿੰਦੇ ਲੜਨ ਤੋਂ ਪਹਿਲਾਂ ਸਿਰ ਤੇ ਸਹਿਰਾ ਬੰਨ ਲਿਆ। ਸਿੰਘਾਂ ਨੇ ਪੁੱਛਿਆ, ਜੀ ਸਹਿਰਾ ਕਾਹਤੋਂ ਬੰਨਦੇ ਹੋ? ਕਹਿੰਦੇ ਅੱਜ ਮੈਂ ਲਾੜੀ ਮੌਤ ਦੀ ਵਿਆਹਣੀ ਹੈ, ਗੁਰੂ ਰਾਮਦਾਸ ਦੇ ਘਰ ਵਾਸਤੇ ਤਨ ਕੁਰਬਾਨ ਕਰਕੇ ਮੈਂ ਗੁਰੂ ਨਾਨਕ ਦੇ ਚਰਨਾਂ ਵਿੱਚ ਜਾ ਬਹਿਣਾ ਹੈ। ਇਸ ਤਰ੍ਹਾਂ ਸ਼ਹਾਦਤ ਦਿੱਤੀ ਤਾਂ ਜੇ ਗੁਰਬਾਣੀ ਨਾਲ ਇਸ਼ਕ ਤੇ ਗੁਰਬਾਣੀ ਨਾਲ ਮੁਹੱਬਤ ਸੀ। ਇਹ ਪ੍ਰਤਾਪ ਕਲਗੀਆਂ ਵਾਲੇ ਦਾ ਹੀ ਸੱਚਾ ਰਹਿਣਾ, ਦੁਨੀਆਂ ਦੇ ਪ੍ਰਤਾਪ ਸਭ ਝੂਠੇ ਆ। ਮੈਂ ਇਸ ਪੰਕਤੀ ਦੇ ਅਰਥ ਕਰਨ ਵਾਸਤੇ ਇੱਕ ਝਾਤ ਪਾਵਾਂ, ਸਾਖੀ ਸੁਣਾਵਾਂ। ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਲੱਗਾ ਆਨੰਦਪੁਰ ਸਾਹਿਬ ਦੀ ਧਰਤੀ ਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਚੜ੍ਹਤ ਬਹੁਤ ਕਮਾਲ ਹੈ। ਕਹਿੰਦੇ ਪਹਾੜੀ ਰਾਜੇ ਕੰਬ ਜਾਂਦੇ ਜਦੋਂ ਕਲਗੀਆਂ ਵਾਲੇ ਦੇ ਦਰਬਾਰ ਵਿੱਚ ਨਗਾਰੇ ਤੇ ਚੋਭਾਂ ਲੱਗਦੀਆਂ। ਗੁਰੂ ਨਾਨਕ ਦੇ ਘਰ ਵਿੱਚ ਦੋ ਪਹਿਲੂ ਨੇ, ਇੱਕ ਤੇ ਰਬਾਬ ਹੈ, ਦੂਸਰਾ ਨਗਾਰਾ ਹੈ। ਰਬਾਬ ਨਾਲ ਕੀਰਤਨ ਹੁੰਦਾ, ਨਗਾਰੇ ਨਾਲ ਜਕਾਰੇ ਲਾਏ ਜਾਂਦੇ ਆ। ਰਬਾਬ ਕੀਰਤਨ ਕਰਕੇ ਅੰਦਰੋਂ ਵਕਾਰਾਂ ਦੀ ਕੰਧ ਲਾਉਂਦੀ ਹੈ, ਤੇ ਖਾਲਸਾ ਜੀ ਨਗਾਰੇ ਦੀਆਂ ਚੋਭਾਂ ਦੀ ਜਦੋਂ ਧਮਕ ਪੈਂਦੀ ਹੈ ਤੇ ਪਾਪੀ ਰਾਜਿਆਂ ਦੀ, ਹੰਕਾਰੀ ਰਾਜਿਆਂ ਦੇ ਕਿਲਿਆਂ ਦੀਆਂ ਕੰਧਾਂ ਹਿੱਲ ਜਾਂਦੀਆਂ ਨੇ। ਸਤਿਗੁਰੂ ਦਾ ਦਰਬਾਰ ਲੱਗਾ, ਇੱਕ ਬੱਚੀ ਆਈ ਸੰਗਤ ਦੇ ਜਥੇ ਦੇ ਨਾਲ। ਕਹਿੰਦੇ ਜਦੋਂ ਘਰੋਂ ਤੁਰੀ, ਉਹਨੇ ਕਲਗੀਆਂ ਵਾਲੇ ਦੇ ਸਿਫਤਾਂ ਸੁਣੀਆਂ, ਮਨ ਵਿੱਚ ਕਹਿੰਦੀ ਜਿਨ੍ਹਾਂ ਨੂੰ ਕਲਗੀਆਂ ਵਾਲੇ ਨੇ ਅੰਮ੍ਰਿਤ ਛਕਾਇਆ ਉਹਨਾਂ ਨੂੰ ਤੇ ਕਲਗੀਆਂ ਵਾਲੇ ਨੇ ਕਿਹਾ, ਇਹ ਮੇਰੇ ਚਾਰ ਲਾਲਾਂ ਤੋਂ ਵੀ ਪਿਆਰੇ ਮੇਰੇ ਪੁੱਤਰ ਨੇ, ਮੇਰੇ ਫਰਜ਼ੰਦ ਨੇ, ਖਾਲਸਾ ਮੈਨੂੰ ਪੁੱਤਰਾਂ ਤੋਂ ਵੀ ਜ਼ਿਆਦਾ ਪਿਆਰਾ, ਪਰ ਮੈਂ ਤੇ ਇੱਕ ਲੜਕੀ ਹਾਂ। ਕਲਗੀਆਂ ਵਾਲੇ ਪਾਤਸ਼ਾਹ ਜੇ ਕਿਤੇ ਮੈਨੂੰ ਧੀ ਬਣਾ ਲੈਣ ਤੇ ਮੇਰਾ ਜੀਵਨ ਸਫਲਾ ਹੋ ਜਾਵੇ। ਦੁਨੀਆਂ ਤੇ ਜਿੱਥੇ ਮਰਜ਼ੀ ਚਲੇ ਜਾਓ, ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਦੁਨੀਆਂ ਤੇ ਦੂਸਰਾ ਨਹੀਂ ਮਿਲਣਾ, ਜਿਨ੍ਹੇ ਆਪਣੇ ਸੇਵਕਾਂ ਨੂੰ ਪੁੱਤਰ ਬਣਾਇਆ, ਆਪਣੀ ਸ਼ਰਨ ਆਈ ਹੋਈ ਬੀਬੀਆਂ ਨੂੰ ਆਪਣੀ ਧੀਆਂ ਬਣਾਇਆ ਤੇ ਖਾਲਸਾ ਜੀ ਦੁਨੀਆਂ ਦੇ ਸਾਰੇ ਦੁੱਖ ਆਪਣੀ ਝੋਲੀ ਵਿੱਚ ਪਵਾ ਕਰਕੇ ਕਲਗੀਆਂ ਵਾਲੇ ਨੇ ਜਦੋਂ ਸੁੱਖ ਅਕਾਲ ਪੁਰਖ ਤੋਂ ਮੰਗਿਆ ਤੇ ਕਿਹਾ ਸੁਖੀ ਬਸੈ ਮੋਰੋ ਪਰਿਵਾਰਾ, ਪਰਿਵਾਰ ਕਿਹੜਾ? ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਨਹੀਂ ਕਿਹਾ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨਹੀਂ ਕਿਹਾ, ਸਾਰੇ ਦੁੱਖ ਝੋਲੀ ਵਿੱਚ ਪਵਾ ਕੇ ਸੁੱਖ ਮੰਗਿਆ ਤੇ ਸੁੱਖ ਮੰਗਿਆ ਸੇਵਕ ਸਿੱਖ ਸਵੈ ਕਰਤਾਰਾ। ਕਲਗੀਆਂ ਵਾਲੇ ਕਹਿੰਦੇ ਚਾਰ ਕੁਰਬਾਨ ਹੁੰਦੇ ਨੇ ਹੋ ਜਾਣ, ਪਰ ਮੇਰੇ ਸਿੱਖ ਦੇ ਉੱਤੇ ਕਦੇ ਦੁੱਖ ਨਾ ਆਵੇ। ਇਹ ਬਖਸ਼ਿਸ਼ ਕਲਗੀਆਂ ਵਾਲੀ ਦੇ ਸਕਦੇ। ਮਨ ਵਿੱਚ ਸੋਚਿਆ ਜੇ ਕਲਗੀਆਂ ਵਾਲੇ ਧੀ ਬਣਾ ਲੈਣ ਜੀਵਨ ਸਫਲਾ ਹੋ ਜਾਵੇ। ਕਹਿੰਦੇ ਆਈ ਦਰਬਾਰ ਵਿੱਚ, ਸਤਿਗੁਰੂ ਦੇ ਦਰਬਾਰ ਵਿੱਚ ਪਿੱਛੇ ਜੇ ਜਾ ਕੇ ਬੈਠ ਗਈ, ਬਹੁਤ ਪਿਆਰੀ ਬੱਚੀ ਸੀ। ਘਟ ਘਟ ਕੇ ਅੰਤਰ ਕੀ ਜਾਨਤ, ਅੰਤਰ ਜਾਮੀ ਸਤਿਗੁਰੂ ਮਨ ਦੀਆਂ ਜਾਣਦੇ ਆ। ਭਾਈ ਆਲਮ ਸਿੰਘ ਨੱਚਣਾ ਚੌਰ ਸਾਹਿਬ ਕਰ ਰਹੇ ਸੀ। ਕਹਿੰਦੇ ਕੀਰਤਨ ਦੀ ਸਮਾਪਤੀ ਹੋਈ, ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਉਹ ਸੰਗਤ ਵਿੱਚ ਸਭ ਤੋਂ ਪਿੱਛੇ ਇੱਕ ਛੋਟੀ ਜੀ ਬੱਚੀ ਹੈ, ਉਸ ਬੱਚੀ ਨੂੰ ਸਾਡੇ ਕੋਲ ਬੁਲਾਇਆ ਜਾਵੇ। ਭਾਈ ਆਲਮ ਸਿੰਘ ਜੀ ਗਏ, ਉਹ ਬੱਚੀ ਨੂੰ ਕੋਲ ਬੁਲਾਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇਸ਼ਾਰਾ ਕੀਤਾ, ਕਹਿੰਦੇ ਸਰੋ ਪਾਓ ਲੈ ਕਰਕੇ ਕਲਗੀਆਂ ਵਾਲੇ ਨੇ ਉਹਦੇ ਸਿਰ ਤੇ ਸਜਾ ਦਿੱਤਾ। ਮਹਾਰਾਜ ਕਹਿਣ ਲੱਗੇ ਤੂੰ ਅੱਜ ਤੋਂ ਬਾਅਦ ਮੇਰੀ ਧੀ ਹੈ, ਜਿੰਨਾ ਮਾਣ ਮੈਂ ਆਪਣੇ ਪੁੱਤਰਾਂ ਨੂੰ ਦਿੰਦਾ ਉਹ ਤੋਂ ਵੱਧ ਮਾਣ ਮੈਂ ਆਪਣੀਆਂ ਧੀਆਂ ਨੂੰ ਦਿੰਦਾ ਹਾਂ। ਖਾਲਸਾ ਜੀ ਇਹ ਬਚਨ ਕੀਤੇ ਤੇ ਸਤਿਗੁਰੂ ਦੇ ਚਰਨਾਂ ਵਿੱਚ ਉਹਨੇ ਮੱਥਾ ਟੇਕਿਆ। ਮਹਾਰਾਜ ਕਹਿੰਦੇ ਤੇਰਾ ਨਾਮ ਕੀ ਹੈ? ਕਹਿੰਦੀ ਜੀ ਮੇਰਾ ਨਾਮ ਬਸੰਤ ਹੈ। ਸਤਿਗੁਰੂ ਕਹਿੰਦੇ ਅਸੀਂ ਅੰਤਮ ਸਮੇਂ ਤੱਕ ਤੇਰੇ ਹਿਰਦੇ ਵਿੱਚ ਵਸਾਂਗੇ ਤੇ ਅੰਤਮ ਸਮੇਂ ਤੋਂ ਬਾਅਦ ਵੀ ਕਦੇ ਤੇਰੀ ਬਾਂਹ ਨਹੀਂ ਛੱਡਾਂਗੇ, ਤੂੰ ਅੱਜ ਤੋਂ ਬਾਅਦ ਸਦਾ ਕਲਗੀਆਂ ਵਾਲੇ ਦੀ ਧੀ ਕਰਕੇ ਪੁਕਾਰੀ ਜਾਵੇਂਗੀ। ਖਾਲਸਾ ਜੀ ਉਹਨੇ ਪੋਲ ਲਈ ਤੇ ਉਹਦਾ ਨਾਮ ਬਸੰਤ ਕੌਰ ਰੱਖਿਆ ਗਿਆ। ਬਾਅਦ ਵਿੱਚ ਕਲਗੀਆਂ ਵਾਲੇ ਨੇ ਆਨੰਦਾਂ ਦੀ ਪੁਰੀ ਨੂੰ ਛੱਡ ਦਿੱਤਾ। ਉਹ ਬੱਚੀ ਉਸੇ ਸੰਗਤ ਦੇ ਕਾਫਲੇ ਦੇ ਵਿੱਚੋਂ, ਵਹੀਰ ਦੇ ਵਿੱਚੋਂ ਵੱਖਰੀ ਹੋ ਗਈ। ਸੁਣ ਪ੍ਰਤਾਪ ਗੋਬਿੰਦ ਕਾ, ਜਦੋਂ ਗੋਬਿੰਦ ਦਾ ਪ੍ਰਤਾਪ ਸੁਣਿਆ ਜਾਵੇ ਨਾ ਤੇ ਕਹਿੰਦੇ ਨਿਰਭਉ ਭਏ ਮਨ। ਜਿਹੜੀ ਧੀ ਬਣੀ ਸੀ ਕਲਗੀਆਂ ਵਾਲੇ ਦੀ ਉਹਦੇ ਅੰਦਰੋਂ ਡਰ ਵੀ ਮੁੱਕ ਗਿਆ ਸੀ ਮੌਤ ਦਾ। ਕਹਿੰਦੇ ਇੱਕ ਮੁਗਲ ਹਕੂਮਤ ਦਾ ਫੌਜਦਾਰ ਉਹਨੂੰ ਆ ਕੇ ਪਕੜਨ ਲੱਗਾ, ਕਹਿੰਦਾ ਮੇਰੇ ਨਾਲ ਚੱਲ, ਤੈਨੂੰ ਮਹਿਲਾਂ ਵਿੱਚ ਰੱਖਾਂਗਾ, ਤੈਨੂੰ ਬੇਗਮ ਬਣਾਵਾਂਗਾ। ਕਹਿੰਦੇ ਇੰਨਾ ਬਚਨ ਕਰਨ ਦੀ ਦੇਰ ਸੀ, ਗਾਤਰੇ ਕਲਗੀਆਂ ਵਾਲੇ ਦੀ ਧੀ ਨੇ 3 ਫੁੱਟ ਦੀ ਸ਼ਮਸ਼ੀਰ ਪਾਈ। ਕਹਿੰਦੇ ਸ਼ਮਸ਼ੀਰ ਮਿਆਨ ਵਿੱਚੋਂ ਕੱਢ ਕੇ ਕਲਗੀਆਂ ਵਾਲੇ ਦਾ ਨਾਮ ਲੈ ਕੇ ਪਾਪੀ ਦਾ ਸਿਰ ਧੜ ਤੋਂ ਕੱਦੂ ਵਾਂਗੂ ਦੂਰ ਕਰਕੇ ਕਹਿਣ ਲੱਗੀ, ਪਾਪੀਆ ਆਹ ਗੱਲ ਕਰਨ ਤੋਂ ਪਹਿਲਾਂ ਚੇਤੇ ਕਰ ਲੈਂਦਾ ਮੈਂ ਕਲਗੀਆਂ ਵਾਲੇ ਦੀ ਧੀ ਹਾਂ। ਸੋ ਇਸ ਕਰਕੇ ਆਪਣੇ ਨੌਜਵਾਨਾਂ ਨੂੰ ਇਹ ਵੀ ਦੱਸੋ ਵੀ ਤੁਸੀਂ ਕਲਗੀਆਂ ਵਾਲੇ ਦੇ ਪੁੱਤਰ ਧੀਆਂ ਹੋ, ਵਿਦੇਸ਼ਾਂ ਵਿੱਚ ਜਾਂਦੇ ਹੋ, ਜਾਓ, ਪਰ ਉੱਥੇ ਜਾ ਕੇ ਖਾਲਸੇ ਪੰਥ ਦੀ ਮਾਣ ਮਰਿਆਦਾ ਦਾ ਲਿਹਾਜ਼ ਜ਼ਰੂਰ ਰੱਖੋ। ਇਹ ਪ੍ਰਤਾਪ ਸੁਣ ਕੇ ਕਲਗੀਆਂ ਵਾਲੇ ਦਾ ਹੀ ਮਨ ਤੋਂ ਡਰ ਦੂਰ ਹੁੰਦੇ ਹਨ।
ਤੋਟ ਨਾ ਆਵੇ ਮੂਲ ਸੰਚਿਆ ਨਾਮ ਧਨ।
ਸਤਿਗੁਰੂ ਕਹਿੰਦੇ ਦੁਨੀਆਂ ਦੀ ਦੌਲਤ ਖਤਮ ਹੋ ਜਾਂਦੀ ਹੈ, ਤੂੰ ਨਾਮ ਧਨ ਸੰਚਣਾ ਸ਼ੁਰੂ ਕਰ, ਨਾਮ ਧਨ ਇਕੱਠਾ ਕਰਨਾ ਸ਼ੁਰੂ ਕਰ, ਦੁਨੀਆਂ ਖਤਮ ਹੋ ਜਾਵੇਗੀ, ਪਰ ਤੇਰਾ ਜਪਿਆ ਹੋਇਆ ਨਾਮ, ਤੇਰਾ ਜਪਿਆ ਹੋਇਆ ਵਾਹਿਗੁਰੂ, ਤੇਰੀ ਕੀਤੀ ਹੋਈ ਭਜਨ ਬੰਦਗੀ ਕਦੇ ਖਤਮ ਨਹੀਂ ਹੋਵੇਗੀ।
ਸੰਤ ਜਨਾ ਸਿਉ ਸੰਗ ਪਾਈਐ ਵੱਡੇ ਪੁੰਨ।
ਕਹਿੰਦੇ ਸੰਤਾਂ ਦੀ ਸੰਗਤ, ਗੁਰਮੁਖਾਂ ਦੀ ਸੰਗਤ ਵੱਡੇ ਪੁੰਨਾਂ ਦੀ ਨਿਸ਼ਾਨੀ ਹੈ, ਐਂ ਕਈ ਨਹੀਂ ਮਿਲਦੀ। ਆਨੰਦਪੁਰ ਦੇ ਦਰਬਾਰ ਵਿੱਚ ਕਲਗੀਆਂ ਵਾਲੇ ਨੇ ਭਾਈ ਨੰਦ ਲਾਲ ਜੀ ਨੂੰ ਕਿਹਾ ਸੰਗਤ ਦੀ, ਸਾਧੂਆਂ ਦੇ ਸੰਗਤ ਦੀ ਸਿਫਤ ਕਰੋ। ਭਾਈ ਨੰਦ ਲਾਲ ਜੀ ਨੇ ਕਿਹਾ ਮੰਜ਼ਲ ਊ ਵਰ ਜ਼ੁਬਾਨ ਔਲੀਆ ਸਤ, ਰੂਜ਼ੋ ਸ਼ਵ ਖਾ ਨਦਰ ਯਾਦ ਖੁਦਾ ਸਤ। ਕਹਿੰਦੇ ਸਤਿਗੁਰੂ ਜੇ ਕੋਈ ਸਾਧੂ ਮਿਲ ਜਾਵੇ, ਗੁਰਸਿੱਖ ਮਿਲ ਜਾਵੇ, ਸੱਚ ਹੈ ਕਲਗੀਆਂ ਵਾਲਿਆ ਉਹ ਤੇਰੀ ਦਰਗਾਹ ਵਾਲੀ ਮੰਜ਼ਲ ਤੱਕ ਪਹੁੰਚਾ ਕੇ ਹੀ ਆਉਂਦਾ, ਫਿਰ ਰਾਹ ਵਿੱਚ ਨਹੀਂ ਛੱਡਦਾ। ਜੇ ਕੋਈ ਪੂਰਾ ਸਾਧੂ ਹੋਵੇ, ਪੂਰਾ ਗੁਰਮੁਖ ਹੋਵੇ, ਉਹ ਆਪਣੇ ਨਾਲ ਨਹੀਂ ਜੋੜਦਾ, ਉਹ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਦਾ ਹੈ। ਇਸ ਲਈ ਸੰਗਤ ਵੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸੰਗਤ ਵਿੱਚ ਆਉਂਦੇ ਹੋ, ਗੁਰੂ ਦਾ ਧੰਨਵਾਦ, ਗੁਰੂ ਦਾ ਸ਼ੁਕਰ ਕਰਿਆ ਕਰੋ।
ਆਠ ਪਹਿਰ ਹਰ ਧਿਆਈ ਹਰ ਜਸ ਨਿਤ ਸੋਨ।
ਸਤਿਗੁਰੂ ਕਹਿੰਦੇ ਸੰਗਤ ਵਿੱਚ ਜਾ ਕੇ ਇੱਕ ਗੱਲ ਚੇਤੇ ਰੱਖੀ, ਜਾਣ ਦਾ ਲਾਭ ਤਾਂ ਹੀ ਹੈ, ਆਠ ਪਹਿਰ ਹਰ ਧਿਆਏ, ਤੂੰ ਅੱਠੇ ਪਹਿਰ ਵਾਹਿਗੁਰੂ ਵਾਹਿਗੁਰੂ ਜਪੇ, ਬਾਣੀ ਪੜੇ, ਮੂਲ ਮੰਤਰ ਜਪੇ, ਤੇ ਹਰੀ ਜਸ ਸੁਣੇ, ਨਾ ਕਿ ਸਾਕਤ ਗੀਤ ਸੁਣੇ, ਨਾ ਕਿ ਦੁਨਿਆਵੀ ਗੀਤ ਸੁਣੇ। ਸਤਿਗੁਰੂ ਨੇ ਕਿਹਾ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਮੈਂ ਇੱਕ ਬੇਨਤੀ ਕਰਾਂ ਪੰਜਾਬ ਦੇ ਨੌਜਵਾਨਾਂ ਨੂੰ ਕਿ ਅੱਜ ਪੰਜਾਬ ਦੇ ਨੌਜਵਾਨ ਸਿੰਗਰਾਂ ਤੇ ਗਾਇਕਾਂ ਦੇ ਮਗਰ ਲੱਗ ਰਹੇ ਆ, ਚੇਤੇ ਰੱਖਿਓ ਪੰਜਾਬ ਦਾ ਭਲਾ ਗਾਇਕਾਂ ਮਗਰ ਲੱਗ ਕੇ ਨਹੀਂ ਹੋਣਾ, ਪੰਜਾਬ ਦਾ ਭਲਾ ਉਦੋਂ ਹੀ ਹੋਣਾ ਜਦੋਂ ਪੰਜਾਬ ਦੇ ਘਰ ਘਰ ਵਿੱਚ ਬਾਬੇ ਨਾਨਕ ਦੀ ਬਾਣੀ ਦਾ ਕੀਰਤਨ ਸ਼ੁਰੂ ਹੋਵੇਗਾ। ਕਿਉਂ? ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ, ਪੰਜਾਬ ਤਾਂ ਹੀ ਜਿਉਂਦਾ ਰਹਿ ਸਕਦਾ ਜੇ ਪੰਜਾਬ ਦਾ ਕੱਲਾ ਕੱਲਾ ਸਿੱਖ ਗੁਰੂ ਗੁਰੂ ਜਪਣਾ ਸ਼ੁਰੂ ਕਰ ਦੇਵੇ, ਬਾਬੇ ਦੀ ਬਾਣੀ ਹਿਰਦੇ ਵਿੱਚ ਵਸਾ ਲਵੇ। ਸੋ ਇਸ ਕਰਕੇ ਅਰਦਾਸ ਕਰੀਏ ਗੁਰੂ ਰਾਮਦਾਸ ਦੇ ਚਰਨਾਂ 'ਚ, ਪਾਤਸ਼ਾਹ ਕਿਰਪਾ ਕਰੀ, ਜਿਸ ਤਰ੍ਹਾਂ ਵੱਡਿਆਂ ਨੇ ਸਿੱਖੀ ਸਿਦਕ ਨਿਭਾਇਆ, ਸਾਨੂੰ ਵੀ ਸਿੱਖੀ ਸਿਦਕ ਨਿਭਾਉਣ ਦਾ ਬਲ ਬਖਸ਼ੀ, ਤੇਰੇ ਦਰ ਪ੍ਰਤੀ ਸਾਨੂੰ ਵਫਾਦਾਰੀ ਕਮਾਉਣ ਦਾ ਬਲ ਬਖਸ਼ੀ, ਅਸੀਂ ਤੇਰੇ ਦਰ ਦੇ ਸੇਵਕ ਬਣ ਕੇ ਰਹੀਏ, ਇਹੀ ਸਾਡੇ ਤੇ ਕਿਰਪਾ ਕਰਿਓ। ਅੱਜ ਦੇ ਸ਼ਬਦ ਵਿੱਚ ਸਤਿਗੁਰੂ ਨੇ ਜੋ ਵਿਚਾਰਾਂ ਕਰਵਾਈਆਂ ਉਹਨਾਂ ਨੂੰ ਇੱਥੇ ਸੰਕੋਚਦੇ ਹਾਂ। ਬਾਣੀ ਅਗਾਧ ਬੋਧ ਹੈ, ਅਲਪਗ ਜੀਵ ਪੂਰੀ ਵਿਚਾਰ ਨਹੀਂ ਕਰ ਸਕਦਾ, ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ, ਆਪ ਜੀ ਨੇ ਬਖਸ਼ ਦੇਣਾ। ਅਰਦਾਸ ਕਰਨੀ ਸੁਣਿਆ ਸੁਣਾਇਆ ਆਪਾਂ ਸਾਰੇ ਆਪਣੇ ਜੀਵਨ ਵਿੱਚ ਕਮਾ ਸਕੀਏ, ਆਪ ਸਭ ਸੰਗਤ ਦਾ, ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰੋਮ ਰੋਮ ਕਰਕੇ ਧੰਨਵਾਦ, ਜਿਨ੍ਹਾਂ ਆਪ ਸਭ ਸੰਗਤਾਂ ਦੇ ਦਰਸ਼ਨ ਕਰਵਾਏ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਮੁੱਚੇ ਸਿੰਘ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਾਬਿਆ ਬੈਠੇ ਵਜ਼ੀਰ ਸਾਹਿਬ ਜਿਨ੍ਹਾਂ ਨੇ ਮੁੱਖ ਵਾਕ ਦੇ ਸ਼ਬਦ ਉਚਾਰਨ ਕਰਨ ਦੀ ਸੇਵਾ ਨਿਭਾਈ, ਤਿਨ੍ਹਾਂ ਦਾ ਧੰਨਵਾਦ। ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਫਤਿਹ ਦੀ ਸਾਂਝ ਪਾਈਏ ਜੀ।
ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ, ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।